ਜੋੜਿਆ ਸੀ, ਇਸ ਕਰਕੇ ਇਹਦਾ ਨਾਂ ਜਰਾ ਰਾਕਸ਼ਣੀ ਦੇ ਨਾਂ ਤੇ ਰੱਖਿਆ, ਨਾਂ ਰੱਖਿਆ ਜਰਾ ਸੰਧ। ਸੰਧ ਦਾ ਮਤਲਬ ਹੁੰਦਾ ਜੋੜਨਾ, ਜਰਾ ਰਾਕਸ਼ਣੀ ਨੇ ਜੋੜਿਆ, ਨਾਂ ਵੀ ਜਰਾ ਸੰਧ ਰੱਖ ਦਿੱਤਾ। ਤੋ ਜਰਾ ਸੰਧ ਨਾਂ ਰੱਖ ਦਿੱਤਾ, ਬੜਾ ਪ੍ਰਤਾਪੀ ਰਾਜਾ ਹੋਇਆ। ਇਹਦਾ ਪਿਤਾ ਰਾਜਾ ਬ੍ਰਿਹਦਰਥ, ਜਦੋਂ ਜਰਾ ਸਿੰਘ ਤਗੜਾ ਹੋਇਆ, ਇਹਨੇ ਉਹਨੂੰ ਰਾਜ ਅਭਿਖੇਕ ਦਿੱਤਾ। ਆਪ ਉਹ ਚੰਦਰਕ ਮੁਨੀ ਦੇ ਨਾਲ ਜੰਗਲ ਦੇ ਵਿਚ ਰਾਜਾ ਬ੍ਰਿਹਦਰਥ ਤਪੱਸਿਆ ਕਰਨ ਲਈ ਚਲਾ ਗਿਆ। ਤੋ ਰਾਜੇ ਜਰਾ ਸਿੰਧ ਨੇ ਜਿੰਨਾ ਇਲਾਕਾ ਸੀ, ਇਹ ਮਗਧ ਦੇਸ਼ ਸੀ ਸਾਰਾ, ਉਸ ਮਗਧ ਦੇਸ਼ ਦੇ ਉੱਤੇ ਰਾਜੇ ਜਰਾ ਸਿੰਧ ਨੇ ਬੜਾ ਭਾਰੀ ਰਾਜ ਕੀਤਾ। ਜਿਹੜੇ ਵੀ ਰਾਜੇ ਸਨ ਉਹਨਾਂ ਨੂੰ ਹਰਾ ਕੇ ਕੈਦੀ ਬਣਾ ਲੈਂਦਾ ਸੀ, ਤੇ ਜਿੱਥੇ ਰਾਜਿਆਂ ਨੂੰ ਕੈਦੀ ਬਣਾ ਲੈਂਦਾ ਸੀ ਉਹਨਾਂ ਦੀਆਂ ਰਾਣੀਆਂ ਨੂੰ ਜਬਰੀ ਆਪਣੇ ਘਰ ਰੱਖ ਲੈਂਦਾ ਸੀ। ਤੇ ਬੜਾ ਬਲੀ ਤੇ ਬਲਵਾਨ ਰਾਜਾ ਜਰਾ ਸਿੰਧ ਹੋਇਆ। ਉਹਦਾ ਇਤਿਹਾਸ ਹਾਲੇ ਵੀ ਅੱਗੇ ਲੜੀਵਾਰ ਚੱਲ ਰਿਹਾ ਨਿਰੰਤਰ। ਮਹਾਰਾਜ ਨੌਵੇਂ ਪਾਤਸ਼ਾਹ ਜੀ ਦੱਸ ਰਹੇ ਨੇ ਕਿ ਕਿਵੇਂ ਉਹ ਜਰਾ ਸਿੰਧ ਨੇ ਰਾਜ ਕੀਤਾ, ਫਿਰ ਉਹ ਮਾਰਿਆ ਕਿਵੇਂ ਗਿਆ, ਉਹਨੇ ਕਿਵੇਂ ਇਸ ਦੇਸ਼ ਵਿਚ ਪਟਨਾ ਨਗਰ ਵਸਾਇਆ, ਉਹ ਸਾਰੀ ਕਥਾ ਮਹਾਰਾਜ ਨੌਵੇਂ ਪਾਤਸ਼ਾਹ ਸਾਹਿਬ ਜੀ ਸੁਣਾ ਰਹੇ ਨੇ। ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਆ, ਸਾਹਿਬਾਂ ਦੇ ਚਰਨਾਂ ਵਿਚ ਹਾਜ਼ਰੀ ਲਵਾਉਂਦੇ ਆ। ਆਖੀਏ ਜੀ ਸਤਨਾਮ
ਸ਼੍ਰੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ ਦੋਇਰਾ ਭਏ ਕ੍ਰਿਸ਼ਨ ਅਵਤਾਰ ਪ੍ਰਭ ਮਹਾਵੀਰ ਬਲਵਾਨ।
ਖਾਲਸਾ ਜੀ, ਰਾਜਾ ਜਰਾ ਸੰਧ ਦੁਆਪਰ ਯੁਗ ਦਾ ਰਾਜਾ ਸੀ, ਤੇ ਦੁਆਪਰ ਯੁਗ ਦੇ ਵਿਚ ਹੀ ਭਗਵਾਨ ਦਾ ਅਵਤਾਰ ਹੋਇਆ, ਭਗਵਾਨ ਕ੍ਰਿਸ਼ਨ ਜੀ ਦਾ। ਭਗਵਾਨ ਕ੍ਰਿਸ਼ਨ ਜੀ ਤੇ ਰਾਜੇ ਜਰਾ ਸਿੰਧ ਦੀਆਂ ਬੜੀਆਂ ਜੰਗਾਂ ਹੋਈਆਂ। 17 ਵਾਰੀ ਰਾਜਾ ਜਰਾ ਸੰਧ ਭਗਵਾਨ ਕ੍ਰਿਸ਼ਨ ਤੇ ਚੜ ਕੇ ਆਇਆ ਜੰਗ ਕਰਨ ਵਾਸਤੇ। ਤੇ ਕਹਿੰਦੇ ਉਸੇ ਸਮੇਂ ਉਧਰ ਰਾਜਾ ਜਰਾ ਸੰਧ ਰਾਜ ਕਰ ਰਿਹਾ ਸੀ, ਤੇ ਦੁਆਪਰ ਯੁਗ ਦੇ ਵਿਚ ਭਗਵਾਨ ਕ੍ਰਿਸ਼ਨ ਜੀ ਦਾ ਜੋ ਅਵਤਾਰ ਹੋਇਆ, ਜੋ ਪ੍ਰਭੂ ਦਾ ਪਰਮੇਸ਼ਰ ਦਾ ਅਵਤਾਰ ਮੰਨਿਆ ਜਾਂਦਾ ਹੈ, ਮਹਾਵੀਰ ਬਲਵਾਨ ਸਨ ਭਗਵਾਨ ਕ੍ਰਿਸ਼ਨ ਜੀ ਵੀ।
ਜਨਮ ਪਇਓ ਮਥੁਰਾ ਵਿਖੇ ਵਿਦਤੇ ਗੋਕਲ ਸਥਾਨ।
ਇਨ੍ਹਾਂ ਦਾ ਜਨਮ ਤਾਂ ਮਥੁਰਾ ਨਗਰੀ ਵਿਚ ਹੋਇਆ, ਮਥੁਰਾ ਵਿਚ ਇਨ੍ਹਾਂ ਦਾ ਜਨਮ ਹੋਇਆ, ਦੇਵਕੀ ਦੇ ਘਰ ਰਾਜੇ ਕੰਸ ਦੇ ਕਾਰਾਗ੍ਰਹਿ ਵਿਚ ਉਥੇ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਹੋਇਆ। ਪਰ ਇਹ ਪ੍ਰਗਟ ਜਾ ਕੇ ਗੋਕਲ ਵਿਚ ਹੋਇਆ, ਗੋਕਲ ਵਿਚ ਜਾ ਕੇ ਪ੍ਰਗਟ ਹੋਏ। ਯਸ਼ੋਦਾ ਮਾਤਾ ਸੀ, ਉਹਨਾਂ ਦੇ ਘਰ ਵਿਚ ਜਾ ਕੇ ਪ੍ਰਗਟ ਹੋਏ।
ਜੋ ਪਈ ਦੁਸ਼ਟਨ ਮਹਾਪੂਤਨਾ ਮਾਰੇ।
ਭਗਵਾਨ ਕ੍ਰਿਸ਼ਨ ਜੀ ਨੇ ਵੀ ਬੜੇ ਬੜੇ ਚੋਜ ਕੀਤੇ, ਬੜੇ ਬੜੇ ਕੌਤਕ ਕੀਤੇ ਦੁਆਪਰ ਯੁਗ ਵਿਚ। ਛੋਟੇ ਹੀ ਸੀ ਬਾਲ ਰੂਪ ਦੇ ਵਿਚ, ਤੇ ਜਿਹੜੀ ਬੜੀ ਦੁਸ਼ਟ ਬਿਰਤੀ ਵਾਲੀ ਪੂਤਨਾ ਸੀ, ਉਸ ਪੂਤਨਾ ਦਾ ਸੰਘਾਰ ਕੀਤਾ। ਪੂਤਨਾ ਕੰਸ ਨੇ ਭੇਜੀ ਸੀ ਕਿ ਜਾ ਕੇ ਤੂੰ ਭਗਵਾਨ ਕ੍ਰਿਸ਼ਨ ਨੂੰ ਬਾਲ ਰੂਪ ਚ ਮਾਰ ਦੇ। ਇਹ ਆ ਕੇ ਭਗਵਾਨ ਕ੍ਰਿਸ਼ਨ ਨੂੰ ਦੁੱਧ ਪਿਲਾਉਣ ਲੱਗੀ, ਤੇ ਭਗਵਾਨ ਕ੍ਰਿਸ਼ਨ ਜੀ ਨੇ ਇਹਦੇ ਪ੍ਰਾਣ ਕੱਢ ਲਏ। ਕਹਿੰਦੇ ਬਚਪਨ ਦੇ ਵਿਚ ਹੀ ਪਹਿਲਾਂ ਦੁਸ਼ਟ ਬਿਰਤੀ ਰੱਖਣ ਵਾਲੀ ਜਿਹੜੀ ਪੂਤਨਾ ਸੀ, ਉਸ ਪੂਤਨਾ ਨੂੰ ਮਾਰ ਕੇ ਉਹਦਾ ਸੰਘਾਰ ਕੀਤਾ।
ਤ੍ਰਿਣਾਵਰਤ ਕੀ ਦੇ ਬਿਦਾਰੇ।
ਤ੍ਰਿਣਾਵਰਤ ਨਾਮ ਦਾ ਦਾਨਵ ਸੀ, ਰਾਕਸ਼ ਸੀ, ਉਸ ਤ੍ਰਿਣਾਵਰਤ ਨਾਮ ਦੇ ਰਾਕਸ਼ ਨੂੰ ਭਗਵਾਨ ਕ੍ਰਿਸ਼ਨ ਨੇ ਮਾਰਿਆ।
ਬਾਲ ਸਰੂਪ ਵਿਖੇ ਇਹ ਨਾਸੇ।
ਇਹ ਜਿਹੜੇ ਰਾਜ ਦੈਂਤ ਤ੍ਰਿਣਾਵਰਤ ਤੇ ਪੂਤਨਾ ਆਦਿਕ ਜਿਹੜੀਆਂ ਰਾਕਸ਼ਣੀਆਂ ਸਨ, ਇਹਨਾਂ ਨੂੰ ਬਾਲ ਰੂਪ ਦੇ ਵਿਚ ਹੀ, ਉਦੋਂ ਭਗਵਾਨ ਕ੍ਰਿਸ਼ਨ ਜੀ ਬਾਲ ਰੂਪ ਵਿਚ ਹੀ ਸਨ, ਤੇ ਇਹਨਾਂ ਨੂੰ ਮਾਰਿਆ। ਰਾਜਾ ਜਿਹੜਾ ਦੈਂਤ ਤ੍ਰਿਣਾਵਰਤ ਸੀ ਉਹਨੂੰ ਵੀ ਇਹਨਾਂ ਨੇ ਮਾਰਿਆ ਬਾਲ ਰੂਪ ਵਿਚ।
ਬ੍ਰਦਤ ਪਏ ਗਨ ਗੋਪ ਆਵਾਸੀ।
ਇਦਾਂ ਗੋਪੀਆਂ ਦੇ ਘਰ ਦੇ ਵਿਚ, ਗਵਾਲਿਆਂ ਦੇ ਘਰ ਵਿਚ ਰਹਿ ਕੇ ਇਹਨਾਂ ਦੇ ਸਰੀਰ ਦਾ ਵਾਧਾ ਹੋਣ ਲੱਗਾ। ਜਨਮ ਤਾਂ ਰਾਜਿਆਂ ਦੇ ਘਰ ਦਾ ਸੀ, ਪਰ ਵਧਣ ਲੱਗੇ। ਜਿੱਥੇ ਇਹਨਾਂ ਦਾ ਬਚਪਨ ਬਤੀਤ ਹੋਇਆ, ਇਹ ਜਵਾਨ ਹੋਏ, ਉਹ ਗਵਾਲਿਆਂ ਦੇ ਘਰ ਦੇ ਵਿਚ ਵਧਣ ਫੁੱਲਣ ਲੱਗੇ।
ਤੇਨਕ ਮਾਰਾ।
ਤੇ ਫਿਰ ਤੇਨਕ ਦੈਂਤ, ਅਗਾਸੁਰ ਦੈਂਤ, جڑے بڑے بڑے پیانک دانب ہوئے پیانک راکش ہوئے انہ راکشاں نو انہیں ماریا انہ راکشاں دا سنگار کیتا بھگوان جی نے
کسی کو بل کر سنگارا
بڑا بڑا کیسی نام دا بھی ایک بڑا بڑا دانب سی اس دانب نو اپنے بل دے نال بھگوان کرشن جی نے سنگاریا
مترا کو اکرور لے آوا
بہت سارے دانب انہ نے اتھے گوالیاں کول رہندے ہی مار دتے کنس بڑے راکش تے دانواں نو انہاں تے بھیجدا رہیا چڑھا کے جیڑا راکش جیڑا دانب جاندا سی بھگوان کرشن جی او دا سنگھار کر دندے سی پھر انہاں دا بھگت سی اکرور ایہدا ذکر سری گرو گرنتھ صاحب دے وچ وی آؤندا ہے کہندے بھگت اکرور او بھگوان کرشن جی نو گوکل تو مترا لے کے آیا
پرتھم کدند دکھنڈ کراوا
جدو اے بھگوان کرشن جی مترا چل کے آئے تے مترا آ کے انہاں نے سب تو پہلا ایک بڑا مضبوط تنک سی جیڑا راجے کنس دے دربار وچ پیا ہویا سی اس تنک نو جو بڑا مضبوط سی سخت سی اس تنک نو توڑیا
مل چنڈو سو مشتک مارا
چندور نام دا مل سی مل کہندے نے پہلوان نو پہلوان نو کنس دے دربار دا جڑا درباری سی جتھے جوڑی سی اتھے کھلو کے پہرا دندا سی او دا چندور نام سی بھگوان کرشن نے اونوں اپنے مکیاں نال ہی مار دتا اینے بلوان سی کرشن جی کہ اپنے مکیاں دے نال ہی اس چنڈور نو مار مکایا
کنس دشت سنگارا
پھر واری آئی کنس دی کنس دے کیساں تو پھڑ کے کیساں تو پکڑ کے پٹکیر کے زمین نال پٹک کے کنس نو ماریا ایہدا ذکر گرو کلگیدھر جی نے سری دسم گرنتھ صاحب دے اندر اپنی بانی وچ وی کیتا بڑے وستار نال کرشنا اوتار دے وچ چنڈی دی وار وچ وی مہاراج جی لکھدے نے تیتھوں ہی بل کرشن لے کنس کیسی پکڑ گرایا اے پربھو بھگوان کرشن نے تیرے کولوں ہی بل لے کے تان لے کے کنس نو کیساں تو پکڑ کے پٹکیر کے ماریا بھائی سنتوکھ سنگھ جی اوہی ساری کتھا ایتھے انواد روپ سنا رہے نے نویں پاتشاہ جی مہاراج جی ماما کرپال چند جی آدک سکھاں نو اے سارا پرانک اتہاس جڑا او سنا رہے نے مہاراج جی کہندے اس طرح پھر کنس نو کیساں تو پکڑ کے پٹکیر کے زمین تے مار کے بھگوان کرشن جی نے کنس دا سنگار کیتا ہن جڑا کنس سی اے راجے جرا سندھ دا جوائی سی جتھوں جرا سندھ تے بھگوان کرشن دی دشمنی پئی کنس دی جڑی کنس دی گھر والی سی او جرا سندھ دی لڑکی سی او دا جوائی سی اس کر کے انہوں بڑا غصہ سی کہ میرا جوائی بھگوان کرشن نے ماریا کہ وہ بڑے غصے نال فوجاں لے کے چڑھ کے کرشن جی تے آندا رہا کہندے اس طرح بھگوان کرشن جی نے پھر کنس دا سنگھار کیتا
جرا سندھ کو تو جماتا
کنس سی او راجے جرا سندھ دا جوائی سی او راجے جرا سندھ دا دماد سی
اب کن شیام کین کھل کاتا
جدو بھگوان کرشن نے اس مورکھ کنس دا سنگھار کیتا کنس نو ماریا پاپی کنس دا ناس کیتا
سوتا گئی پت پات پکارے
اس ویلے جیڑی کنس دی گھر والی سی او ودھوا ہو کے اپنے پتا جرا سندھ کول گئی جرا سندھ دے دربار وچ اپنے پتا دے کول جا کے اونے اپنے مرے ہوئے پتی دی دعائی دے کے پکار کیتی
بدوا دے کا دکھ دکھے آرے
جرا سندھ نے ویکھیا کہ میری تھی بدوا ہو کے واپس آئی میرا جوائی بڑا بلوان سی راجہ کنس اونو بھگوان کرشن نے مار دتا تے بڑی دردشا نال ماریا تو اس ویلے اپنی لڑکی دی پکار راجے جرا سندھ نے سنی
جرا سندھ کو پیو بل بھارے
جرا سندھ اس ویلے بڑا غصے وچ آیا جرا سندھ دے من وچ بڑا بھاری روس جاگیا کہ میری لڑکی ودھوا ہو کے دکھیاری ہو کے میرے کول پکار کرن آئی ہے تے جیڑا میرے جوائی دا قاتل ہے اونوں میں مار کے تاں ہی ہن بدلہ لواں گا
سکل بانی کی نس تیارے
جرا سندھ نے فوجاں تیار کر لی بڑا بڑا دل سی جرا سندھ کول فوج بڑی بڑی سی ਹਜ਼ਾਰਾਂ ਦੀ ਗਿਣਤੀ ਵਿਚ ਤਾਂ ਇਹਨੇ ਰਾਜੇ ਹੀ ਆਪਣੇ ਕੋਲ ਬੰਦੀ ਬਣਾਏ ਹੋਏ ਸੀ। 18,000 ਤੋਂ ਵੱਧ ਰਾਜੇ ਉਹ ਇਹਨੇ ਕੈਦੀ ਕੀਤੇ ਹੋਏ ਸੀ। ਹੁਣ ਜਿਹੜੇ 18,000 ਰਾਜੇ ਕੈਦੀ ਕੀਤੇ ਹੋਣਗੇ ਉਹ ਆਪ ਕਿੱਡਾ ਤਾਕਤਵਰ ਤੇ ਬਲਵਾਨ ਹੋਵੇਗਾ ਜਰਾ ਸਿੰਘ। ਕਹਿੰਦੇ ਜਰਾ ਸਿੰਘ ਨੇ ਸੁਣ ਕੇ ਨਾ ਭਗਵਾਨ ਕ੍ਰਿਸ਼ਨ ਜੀ ਤੇ ਚੜਾਈ ਕਰ ਦਿੱਤੀ। ਮਥੁਰਾ ਤੇ ਚੜ ਕੇ ਆਇਆ,
ਉਤਸ਼ਾਹ ਤੋਂ ਚੜਿਓ,
ਬੜੇ ਉਤਸ਼ਾਹ ਨਾਲ ਰਾਜਾ ਜਰਾ ਸਿੰਘ ਚੜ ਕੇ ਆਇਆ, ਬੜਾ ਵੱਡਾ ਦਲ ਲੈ ਕੇ, ਬੜੀ ਵੱਡੀ ਫੌਜ ਲੈ ਕੇ ਆਇਆ।
ਹੱਥੋਂ ਹਲੀ ਅਰ ਕ੍ਰੋਧ ਤੋਂ ਵੱਡਿਓ,
ਕ੍ਰੋਧ ਦੇ ਨਾਲ ਆਇਆ ਕਿ ਮੈਂ ਜਾ ਕੇ ਹਲੀ ਨੂੰ ਵੀ, ਜਿਹੜਾ ਉਹਦਾ ਭਰਾ ਹੈ ਬਲਰਾਮ, ਉਹਨੂੰ ਵੀ ਮਾਰ ਮੁਕਾਵਾਂਗਾ ਤੇ ਭਗਵਾਨ ਕ੍ਰਿਸ਼ਨ ਨੂੰ ਵੀ ਮਾਰ ਮੁਕਾਵਾਂਗਾ। ਪਰ ਅੱਗੋਂ ਬਲਰਾਮ ਇਨੇ ਹਲ ਲੈ ਕੇ ਇੰਨੀ ਬਹਾਦਰੀ ਨਾਲ ਸੂਰਬੀਰਤਾ ਨਾਲ ਲੜਿਆ ਕਿ ਜਰਾ ਸਿੰਘ ਦੀ ਫੌਜ ਦੇ ਪੈਰ ਉਹਨੇ ਉਖਾੜ ਕੇ ਰੱਖ ਦਿੱਤੇ।
ਮਥੁਰਾ ਘੇਰ ਕਰਿਓ ਸੰਗਰਾਮ,
ਜਰਾ ਸਿੰਘ ਨੇ ਮਥੁਰਾ ਨੂੰ ਘੇਰਾ ਪਾ ਲਿਆ ਚਾਰੇ ਪਾਸਿਆਂ ਤੋਂ। ਚਾਰੇ ਪਾਸਿਆਂ ਤੋਂ ਮਥੁਰਾ ਨੂੰ ਘੇਰਾ ਪਾ ਕੇ ਬੜਾ ਭਿਆਨਕ ਸੰਗਰਾਮ ਕੀਤਾ।
ਲੱਖੋਂ ਪੱਟ ਪਹੁੰਚੇ ਜਮਧਮ,
ਲੱਖਾਂ ਪੱਟ ਜੰਮਾਂ ਦੇ ਧਾਮ ਭੇਜ ਦਿੱਤੇ, ਲੱਖਾਂ ਸੂਰਮੇ ਉਸ ਜੰਗ ਦੇ ਮੈਦਾਨ ਦੇ ਵਿਚ ਮਾਰੇ ਗਏ।
ਰਣ ਪੈਰਵ ਕਰਕੇ ਬੋ ਬਾਰ,
ਕਈ ਵਾਰ ਇੱਕ ਵਾਰੀ ਨੀ, ਜਰਾ ਸਿੰਘ ਹਾਰ ਕੇ ਮੁੜ ਜਾਂਦਾ ਸੀ, ਭਗਵਾਨ ਕ੍ਰਿਸ਼ਨ ਜੀ ਵੀ ਇਹਨੂੰ ਜੀਵਦਾ ਛੱਡ ਦਿੰਦੇ ਸੀ। ਇਹਨੇ ਚਲਿਆ ਜਾਣਾ ਦੁਬਾਰਾ, ਫਿਰ ਫੌਜ ਤਿਆਰ ਕਰਨੀ ਤੇ ਫਿਰ ਆ ਕੇ ਹਮਲਾ ਕਰ ਦੇਣਾ। ਇੱਕ ਵਾਰ ਨੀ, ਦੋ ਵਾਰੀ ਨੀ, 17 ਵਾਰੀ ਆਇਆ ਫੌਜ ਲੈ ਕੇ ਤੇ ਨਾਲ ਦੇ ਸਾਥੀ ਕਹਿੰਦੇ ਸੀ ਭਗਵਾਨ ਕ੍ਰਿਸ਼ਨ ਜੀ ਨੂੰ ਵੀ ਤੁਸੀਂ ਇਹਨੂੰ ਮਾਰਦੇ ਕਿਉਂ ਨੀ। ਭਗਵਾਨ ਜੀ ਕਹਿੰਦੇ ਜੇ ਇਹਨੂੰ ਮਾਰ ਹੀ ਦਿੱਤਾ ਤੇ ਸਾਡੇ ਨਾਲ ਜੰਗ ਕੌਣ ਲੜੇਗਾ, ਤੇ ਅਸੀਂ ਚਾਹੁੰਦੇ ਆ ਫੌਜਾਂ ਲਿਆਈ ਜਾਵੇ ਤੇ ਵਾਰ ਵਾਰ ਇਹਦੇ ਨਾਲ ਜੰਗ ਕਰੀ ਜਾਈਏ। ਤੇ ਇਸ ਤਰ੍ਹਾਂ ਫਿਰ ਕਈ ਉਸ ਵੇਲੇ ਵਿਅੰਗ ਵੀ ਕਰਦੇ ਸੀ, ਕਹਿੰਦੇ ਘਰ ਜਾਣ ਦੀ ਕੀ ਲੋੜ ਹੈ, ਜਰਾ ਸਿੰਘ ਉਡਾਰ ਕੇ ਗਿਆ, ਦੁਬਾਰਾ ਫਿਰ ਉਹਨੇ ਆ ਜਾਣਾ, ਆਪਾਂ ਇੱਥੇ ਹੀ ਖੜੇ ਮੋਰਚਾ ਲਾਈ ਰੱਖਣੇ। 10ਵੇਂ ਪਾਤਸ਼ਾਹ ਨੇ ਕ੍ਰਿਸ਼ਨ ਅਵਤਾਰ ਚ ਬੜੇ ਵਿਸਥਾਰ ਨਾਲ ਇਹ ਪ੍ਰਸੰਗ ਲਿਖਿਆ। ਮਹਾਰਾਜ ਭਾਈ ਸੰਤੋਖ ਸਿੰਘ ਜੀ ਵੀ ਇੱਥੇ ਦੱਸ ਰਹੇ ਨੇ, ਕਹਿੰਦੇ ਬੜਾ ਭੈਰਵ ਸਮਾਸਾਨ ਜੰਗ ਕੀਤਾ, ਪਰ ਆਖਰਕਾਰ ਇਹਨੂੰ ਹਾਰ ਕੇ ਵਾਪਸ ਮੁੜਨਾ ਪਿਆ।
ਹੱਟ ਗਏ ਪ੍ਰਭੂ ਤੇ ਹਾਰ,
ਵਾਰੀ ਹਾਰ ਹਾਰ ਕੇ ਜਰਾ ਸੰਧ ਵਾਪਸ ਮੁੜਿਆ।
ਪੁਨੇ ਦੁਆਰਕਾ ਸਿੰਧ ਮਝਾਰੇ,
ਦੁਆਰਕਾ ਦੇ ਵਿਚ ਆ ਕੇ ਸਮੁੰਦਰ ਦੇ ਵਿਚ ਭਗਵਾਨ ਕ੍ਰਿਸ਼ਨ ਜੀ ਨੇ ਆਪਣੀ ਨਗਰੀ ਬਣਾ ਲਈ।
ਰਚੀ ਪੁਰੀ ਬਸਰੇ ਸੁਖਾਰੇ,
ਸਮੁੰਦਰ ਦੇ ਵਿਚ, ਸਿੰਧ ਦੇ ਵਿਚ ਦੁਆਰਕਾ ਪੁਰੀ ਦੀ ਆ ਕੇ ਨੀਂਹ ਰੱਖੀ, ਬੜੀ ਸੁੰਦਰ ਦੁਆਰਕਾ ਪੁਰੀ ਆ ਕੇ ਵਸਾਈ।
ਕਾਲ ਬੀਤਿਓ ਤਿਸ ਪਾਛੇ,
ਇਸੇ ਤਰ੍ਹਾਂ ਕੁਝ ਸਮਾਂ ਜਦੋਂ ਦੁਆਰਕਾਪੁਰੀ ਚ ਚਲੇ ਗਏ, ਫਿਰ ਜਰਾ ਸਿੰਘ ਨੀ ਆਇਆ ਚੜ ਕੇ, ਤੇ ਦੁਆਰਕਾਪੁਰੀ ਵਿਚ ਜਦੋਂ ਨਿਵਾਸ ਕੀਤਾ ਤੇ ਕੁਝ ਸਮਾਂ ਭਗਵਾਨ ਕ੍ਰਿਸ਼ਨ ਜੀ ਨੂੰ ਰਹਿੰਦਿਆਂ ਬਤੀਤ ਹੋਇਆ।
ਪਾਂਡਵ ਭਏ ਸੂਰਮਾ ਆਛੇ,
ਉਸੇ ਸਮੇਂ ਦੌਰਾਨ ਪਾਂਡਵ ਵੀ ਬੜੇ ਸੂਰਮੇ ਹੋਏ। 5 ਪਾਂਡਵ ਆਪਣੇ ਸਮੇਂ ਦੇ ਵਿਚ ਬੜੇ ਬਲਵਾਨ ਸੂਰਮੇ ਹੋਏ।
ਰਾਜ ਸੂਤੋ ਚੈਤ ਕਰਿਓ,
ਪਾਂਡਵ ਸਨ, ਪਾਂਡਵਾਂ ਦਾ ਵੱਡਾ ਭਰਾ ਸੀ ਯੁਧਿਸ਼ਠਰ। ਯੁਧਿਸ਼ਠਰ ਚਾਹੁੰਦਾ ਸੀ ਯੱਗ ਕਰਨਾ, ਰਾਜਸੂ ਯੱਗ। ਰਾਜਸੂ ਯੱਗ ਦਾ ਮਤਲਬ ਹੁੰਦਾ ਸੀ ਵੀ ਹੁਣ ਸਾਨੂੰ ਕੋਈ ਹੈਰਾਨ ਵਾਲਾ ਰਾਜਾ ਨਹੀਂ ਰਿਹਾ, ਹੁਣ ਸਾਰੇ ਦੇਸ਼ ਤੇ ਸਾਡਾ ਰਾਜ ਹੈ, ਸਾਰੇ ਰਾਜੇ ਸਾਡੇ ਅਧੀਨ ਨੇ। ਉਹ ਰਾਜਸੂ ਯੱਗ ਕਰਨਾ ਚਾਹੁੰਦੇ ਸਨ।
ਤੂੰ ਅਜਾਤ ਮਨੋਰਥ ਧਰਿਓ,
ਕਹਿੰਦੇ ਇਸ ਤਰ੍ਹਾਂ ਯੁਧਿਸ਼ਠਰ ਨੇ ਆਪਣੇ ਮਨ ਚ ਮਨੋਰਥ ਕੀਤਾ ਕਿ ਹੁਣ ਸਾਡਾ ਕੋਈ ਦੁਸ਼ਮਣ ਨਹੀਂ ਰਿਹਾ, ਅਸੀਂ ਸਾਰਿਆਂ ਨੂੰ ਜਿੱਤ ਲਿਆ, ਇਸ ਕਰਕੇ ਹੁਣ ਰਾਜਸੂ ਯੱਗ ਕਰਨਾ ਸਾਡਾ ਫਰਜ਼ ਬਣਦਾ ਹੈ। ਇਦਾਂ ਦਾ ਮਨੋਰਥ ਯੁਧਿਸ਼ਠਰ ਨੇ ਕੀਤਾ।
ਕਹਿੰਦੇ ਹੀ ਕਨ ਸ਼ਾਮ ਬੁਲਾਏ,
ਕਰਕੇ ਯੱਗ ਕਰਨ ਤੋਂ ਪਹਿਲਾਂ ਯੱਗ ਦੀ ਸਾਰੀ ਮਰਿਆਦਾ ਜਾਣਨ ਲਈ ਯੁਧਿਸ਼ਠਰ ਨੇ ਭਗਵਾਨ ਕ੍ਰਿਸ਼ਨ ਜੀ ਨੂੰ ਸੱਦਿਆ, ਭਗਵਾਨ ਕ੍ਰਿਸ਼ਨ ਜੀ ਨੂੰ ਬੁਲਾਇਆ ਉਹਨਾਂ ਦੀ ਸਲਾਹ ਲੈਣ ਵਾਸਤੇ।
ਸਤਿਗੁਰੀ ਅੱਲਾ ਕਰ ਤਿੰਨ ਗ੍ਰਹਿ ਆਏ,
ਭਗਵਾਨ ਜੀ ਦਾ ਇਹਨਾਂ 5 ਪਾਂਡਵਾਂ ਨਾਲ ਬੜਾ ਪਿਆਰ ਸੀ, ਰਿਸ਼ਤੇਦਾਰੀ ਵੀ ਸੀ, ਪਰ ਸਖਾਪਨ ਦਾ ਭਾਵ ਵੀ ਸੀ, ਮਿੱਤਰਤਾ ਵੀ ਰੱਖਦੇ ਸਨ। ਇਹਨਾਂ ਨੂੰ ਆਪਣਾ ਅੱਤ ਪਿਆਰਾ ਜਾਣ ਕੇ ਕ੍ਰਿਸ਼ਨ ਜੀ ਇਹਨਾਂ ਦੇ ਘਰ ਚੱਲ ਕੇ ਆਏ।
ਆਪਣ ਮਨੋਰਥ ਭਨਿਓ ਅਗਾਰੇ,
ਯੁਧਿਸ਼ਠਰ ਨੇ ਉਸ ਵੇਲੇ ਆਪਣੇ ਮਨ ਦਾ ਜਿਹੜਾ ਮਨੋਰਥ ਸੀ ਰਾਜਸੂ ਯੱਗ ਕਰਨ ਦਾ, ਉਹ ਇਹਨੇ ਭਗਵਾਨ ਕ੍ਰਿਸ਼ਨ ਜੀ ਨੂੰ ਦੱਸਿਆ ਜੀ, ਕਹਿੰਦਾ ਮੈਂ ਰਾਜਸੂ ਯੱਗ ਕਰਨਾ ਚਾਹੁੰਦਾ ਹਾਂ।
ਸੁਨ ਮਧੂਸੂਦਨ ਗਿਰਾ ਉਚਾਰੇ,
ਜਦੋਂ ਕ੍ਰਿਸ਼ਨ ਜੀ ਨੇ ਗੱਲ ਸੁਣੀ ਤੇ ਸੁਣ ਕੇ ਉਸ ਵੇਲੇ ਯੁਧਿਸ਼ਠਿਰ ਨੂੰ ਬੋਲੇ ਕਹਿਣ ਲੱਗੇ
ਮਹਾਬਲੀ ਜੋ ਮਗਧ ਨਰੇਸ਼
ਲੱਗੇ ਯੁਧਿਸ਼ਠਿਰ ਜਿਹੜਾ ਬੜਾ ਵੱਡਾ ਮਹਾਬਲੀ ਵੀਰ ਯੋਧਾ ਮਗਧ ਦੇਸ਼ ਦਾ ਰਾਜਾ ਹੈ
ਜਰਾਸੰਧ ਬਲ ਵਿਖੇ ਵਿਸ਼ੇਸ਼
ਇਹਦਾ ਨਾਂ ਜਰਾਸੰਧ ਹੈ ਤੇ ਬੜਾ ਬਲੀ ਹੈ ਉਹਦੇ ਸਰੀਰ ਦੇ ਵਿਚ ਬੜਾ ਭਾਰੀ ਬਲ ਹੈ ਤਾਕਤ ਹੈ ਕੱਲ ਦੀ ਕਥਾ ਵਿਚ ਸੁਣਿਆ ਵੀ ਹੈ ਜਨਮ ਸਮੇ ਹੀ ਜਦੋਂ ਉਹਦਾ ਸਰੀਰ ਜੋੜਿਆ ਗਿਆ ਤੇ ਕੱਲੇ ਸੈਨਿਕ ਕੋਲੋਂ ਨੀ ਚੁੱਕਿਆ ਗਿਆ ਕਈ ਸੈਨਾਪਤੀਆਂ ਨੇ ਰਲ ਕੇ ਚੁੱਕਿਆ ਤੇ ਜਨਮ ਸਮੇ ਹੀ ਜਿਹਦੇ ਸਰੀਰ ਦਾ ਇੰਨਾ ਭਾਰੀ ਵਜਨ ਸੀ ਉਹ ਕਿੰਨਾ ਬਲਵਾਨ ਹੋਵੇਗਾ ਤੋ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਵੀ ਜਰਾਸੰਧ ਜਿਹੜਾ ਮਗਧ ਦੇਸ਼ ਦਾ ਰਾਜਾ ਹੈ ਜੋ ਬੜਾ ਬਲਵਾਨ ਤੇ ਬਲੀ ਹੈ
ਇਸ ਮਾਰੇ ਬਿਨ ਮੱਖ ਨਾ ਹੋਏ
ਰਾਜਸੂ ਯੱਗ ਕਰ ਰਿਹਾ ਪਰ ਜਦੋਂ ਤੱਕ ਤੂੰ ਉਹਨੂੰ ਨੀ ਮਾਰਦਾ ਉਦੋਂ ਤੱਕ ਤੇਰਾ ਯੱਗ ਨਹੀਂ ਪੂਰਾ ਹੋਣਾ ਕਿਉਂਕਿ ਇਹਦਾ ਉਹਨੂੰ ਮਾਰੇਗਾ ਤੇ ਤੇਰਾ ਯੱਗ ਪੂਰਾ ਹੋਵੇਗਾ ਉਹਦਾ ਕਾਰਨ ਇਹ ਸੀ ਕਿ ਤੂੰ ਰਾਜਸੂ ਯੱਗ ਕਰ ਰਿਹਾ ਵੀ ਮੈਂ ਸਾਰੇ ਰਾਜੇ ਜਿੱਤ ਲਏ ਨੇ ਪਰ ਉਹਨੂੰ ਤਾਂ ਤੂੰ ਜਿੱਤਿਆ ਹੀ ਨਹੀਂ ਹਾਲੇ ਜਰਾਸੰਧ ਨੂੰ ਤਾਂ ਤੂੰ ਹਾਲੇ ਜਿੱਤ ਹੀ ਨਹੀਂ ਸਕਿਆ ਉਹਨੂੰ ਤਾਂ ਮਾਰ ਹੀ ਨਹੀਂ ਸਕਿਆ ਤੇ ਰਾਜਸੂ ਯੱਗ ਕਿਵੇਂ ਕਰੇਗਾ ਇਸ ਕਰਕੇ ਜੇ ਤੂੰ ਰਾਜਸੂ ਯੱਗ ਕਰਨਾ ਚਾਹੁੰਦਾ ਉਹਦੇ ਵਾਸਤੇ ਤੈਨੂੰ ਜਰਾਸੰਧ ਨੂੰ ਮਾਰਨਾ ਪਵੇਗਾ
ਪੂਰਨ ਭਇਓ ਆਰ ਬਲ ਸੋਏ
ਹੁਣ ਜਰਾਸੰਧ ਦੀ ਜਿਹੜੀ ਉਮਰ ਹੈ ਉਹ ਵੀ ਪੂਰਨ ਹੋ ਚੁੱਕੀ ਹੁਣ ਉਹਦੀ ਮੌਤ ਦਾ ਦਿਨ ਜਿਹੜਾ ਉਹ ਵੀ ਬਿਲਕੁਲ ਨੇੜੇ ਆ ਚੁੱਕਾ ਹੁਣ ਉਹਦਾ ਵੀ ਮਰਨ ਦਾ ਦਿਨ ਨੇੜੇ ਆ ਚੁੱਕਾ ਹੈ
ਇੱਕ ਵਾਰ ਨਿਜ ਮੰਦਰ ਚਰਕੈ
ਇਸ ਕਰਕੇ ਕਹਿੰਦੇ ਏਡਾ ਬਲੀ ਹੈ ਜਰਾਸੰਧ ਭਗਵਾਨ ਕ੍ਰਿਸ਼ਨ ਜੀ ਦੱਸ ਰਹੇ ਨੇ ਯੁਧਿਸ਼ਠਿਰ ਨੂੰ ਕਿ ਯੁਧਿਸ਼ਠਿਰ ਜਰਾਸੰਧ ਨੂੰ ਤੂੰ ਕੋਈ ਸਧਾਰਨ ਰਾਜਾ ਨਾ ਸਮਝੀ ਬੜਾ ਬਲੀ ਹੈ ਇੱਕ ਦਿਨ ਉਹ ਆਪਣੇ ਮਹਿਲ ਦੀ ਛੱਤ ਤੇ ਚੜ ਕੇ
ਗਦਾ ਪ੍ਰਹਾਰੀ ਕਰ ਬਲ ਕਰਕੇ
ਮਗਧ ਦੇਸ਼ ਹੈ ਤੇ ਕਿੱਥੇ ਮੇਰੀ ਮਥੁਰਾਪੁਰੀ ਹੈ ਤੇ ਕਹਿੰਦੇ ਇੱਕ ਦਿਨ ਆਪਣੇ ਮਹਿਲ ਦੀ ਛੱਤ ਤੇ ਚੜ ਕੇ ਉਹਨੇ ਗਦਾ ਦਾ ਵਾਰ ਕੀਤਾ ਜ਼ਮੀਨ ਦੇ ਉੱਤੇ ਗੁੱਸੇ ਵਿੱਚ ਆ ਕੇ ਮੇਰੇ ਨਾਲ ਵੈਰ ਰੱਖਦਾ ਤੇ ਜ਼ਮੀਨ ਦੇ ਉੱਤੇ ਉਹਨੇ ਗਦਾ ਦਾ ਵਾਰ ਕੀਤਾ
ਸੌ ਯੋਜਨ ਮਗ ਕੋ ਵਿਸਤਾਰ
ਹਾਲਾਂਕਿ ਸੌ ਯੋਜਨ ਦਾ ਪੈਂਡਾ ਹੈ ਉਹਦੇ ਘਰ ਤੋਂ ਲੈ ਕੇ ਮੇਰੇ ਮਹਿਲਾਂ ਤੱਕ ਸੌ ਯੋਜਨ ਦਾ ਪੈਂਡਾ ਬਣਦਾ ਹੈ
ਕੀ ਹਮ ਟਿਕ ਕਰਨ ਪ੍ਰਹਾਰ
ਉੱਥੋਂ ਉਹਨੇ ਵਾਰ ਕੀਤਾ ਗਦਾ ਉੱਥੋਂ ਚਲਾਈ ਤੇ ਕਹਿੰਦੇ ਸੌ ਯੋਜਨ ਤੱਕ ਚੱਲ ਕੇ ਉਹ ਗਦਾ ਮੇਰੇ ਤੱਕ ਪਹੁੰਚੀ ਮਾਰਨ ਵਾਸਤੇ ਏਡਾ ਬਲੀ ਹੈ ਜਰਾਸੰਧ ਸੌ ਯੋਜਨ ਤੱਕ ਗਦਾ ਵਗਾ ਕੇ ਮਾਰੀ ਤੇ ਸੌ ਯੋਜਨ ਤੱਕ ਮੇਰੇ ਤੱਕ ਮੈਨੂੰ ਮਾਰਨ ਵਾਸਤੇ ਉਹ ਗਦਾ ਪਹੁੰਚੀ
ਸਭ ਬਲ ਦੇਵ ਸ਼ਕਤ ਕਰ ਆਪਣੇ
ਪਰਮੇਸ਼ਰ ਵੱਲੋਂ ਉਹ ਜਿਹੜੀ ਗਦਾ ਸੀ ਮੇਰੇ ਵੱਡੇ ਭਰਾ ਬਲਰਾਮ ਨੇ ਉਸ ਗਦਾ ਨੂੰ ਆਪਣੀ ਸ਼ਕਤੀ ਨਾਲ ਰੋਕ ਲਿਆ
ਹਾਲਤ ਗਦਾ ਨਿਫਲ ਕਰ ਖਪਨੀ
ਆਉਂਦੀ ਹੋਈ ਗਦਾ ਨੂੰ ਨਿਫਲ ਕਰਕੇ ਜ਼ਮੀਨ ਤੇ ਸੁੱਟ ਦਿੱਤਾ ਜੇ ਬਲਰਾਮ ਜੀ ਉਹ ਨਾ ਰੋਕਦੇ ਤੇ ਉਹ ਗਦਾ ਮੇਰੇ ਤੱਕ ਪਹੁੰਚ ਹੀ ਜਾਣੀ ਸੀ ਪਰ ਬਲਰਾਮ ਜੀ ਨੇ ਉਸ ਗਦਾ ਨੂੰ ਰੋਕਿਆ ਤੇ ਰੋਕ ਕੇ ਨਿਸ਼ਫਲ ਕਰਕੇ ਉਹਨੂੰ ਜ਼ਮੀਨ ਤੇ ਸੁੱਟ ਦਿੱਤਾ
ਜਰਾਸੰਧ ਰਾਖਤ ਬਲ ਘਨਾ
ਉਹ ਜਿਹਾ ਬਲੀ ਹੈ ਜਰਾਸੰਧ ਵੇਖੋ ਹੁਣ ਉਹਦੇ ਚ ਕਿੰਨੀ ਤਾਕਤ ਹੋਵੇਗੀ ਕਿ ਆਪਣੇ ਮਹਿਲਾਂ ਦੀ ਛੱਤ ਤੇ ਚੜ ਕੇ ਗਦਾ ਵਾਰ ਕੀਤਾ ਗਦਾ ਚਲਾਈ ਤੇ ਸੌ ਯੋਜਨ ਤੱਕ ਉਹ ਗਦਾ ਰਸਤੇ ਚ ਬਿਨਾਂ ਰੋਕਿਆਂ ਮੇਰੇ ਤੱਕ ਪਹੁੰਚ ਆਈ ਕਿੱਡਾ ਬਲਵਾਨ ਹੈ ਉਹ ਰਾਜਾ ਜਰਾਸੰਧ ਇੰਨਾ ਬਲ ਆਪਣੇ ਵਿਚ ਰੱਖਦਾ
ਕੀਤਕ ਤਾਂ ਕੀ ਗਿਣਤੀ ਗਨਾ
ਇੰਨੀ ਕੁ ਦੀ ਗਿਣਤੀ ਗਿਣੀਏ ਵੀ ਉਹ ਕਿੰਨਾ ਕੁ ਬਲਵਾਨ ਹੈ
ਤਾਂ ਤੇਨੀ ਕੇ ਹੈ ਉਪਾਏ
ਕਰਕੇ ਇਹਦੇ ਵਾਸਤੇ ਜਿਹੜਾ ਤੂੰ ਰਾਜਸੂ ਯੱਗ ਕਰਨਾ ਚਾਹੁੰਦਾ ਇਸ ਯੱਗ ਨੂੰ ਕਰਨ ਤੋਂ ਪਹਿਲਾਂ ਤੈਨੂੰ ਜਰਾਸੰਧ ਦਾ ਕੁਝ ਨਾ ਕੁਝ ਕਰਨਾ ਪਏਗਾ ਨਹੀਂ ਤਾਂ ਜਰਾਸੰਧ ਬਗਾਵਤ ਕਰ ਦੇਗਾ ਉਹਨੇ ਤੇਰੇ ਰਾਜ ਮੰਨਣਾ ਹੀ ਨਹੀਂ ਰਾਜਸੂ ਯੱਗ ਕਰਨ ਦਾ ਮਤਲਬ ਸੀ ਵੀ ਸਾਰੇ ਰਾਜੇ ਤੇਰੇ ਅਧੀਨ ਨੇ ਪਰ ਉਹਨੇ ਨਹੀਂ ਮੰਨਣੀ ਤੇਰੇ ਅਧੀਨਗੀ ਉਹਨੂੰ ਮਾਰਨ ਤੋਂ ਬਾਅਦ ਹੀ ਤੂੰ ਰਾਜਸੂ ਯੱਗ ਕਰ ਸਕਦਾ ਉਹਨੂੰ ਮਾਰੇ ਬਿਨਾਂ ਤੇਰਾ ਇਹ ਯੱਗ ਪੂਰਾ ਨਹੀਂ ਹੋ ਸਕਦਾ
ਤਾਂ ਤੇਨੀ ਕਹਿ ਉਪਾਏ ਸੈਨਾ ਹਮਸੋ ਚਲੇ ਨਾ ਕਾਏ
ਯੁਧਿਸ਼ਠਿਰ ਉਹਨੂੰ ਮਾਰਨ ਵਾਸਤੇ ਸਾਨੂੰ ਫੌਜ ਲੈ ਕੇ ਜਾਣ ਦੀ ਲੋੜ ਨਹੀਂ ਹੈ ਸਾਨੂੰ ਸੈਨਾ ਲੈ ਕੇ ਜਾਣ ਦੀ ਲੋੜ ਨਹੀਂ ਹੈ ਉਹਨੂੰ ਮਾਰਨ ਦਾ ਇੱਕ ਬੜਾ ਵਧੀਆ ਉਪਾਅ ਮੈਂ ਸੋਚਿਆ ਕਿ ਜਰਾਸੰਧ ਨੂੰ ਕਿਵੇਂ ਮਾਰਨਾ ਉਹਨੂੰ ਮਾਰਨ ਦਾ ਇੱਕ ਬੜਾ ਵਧੀਆ ਉਪਾਅ ਮੈਂ ਸੋਚਿਆ ਨਾਲ ਫੌਜ ਨੀ ਲੈ ਕੇ ਜਾਣੀ ਸੈਨਾ ਨੀ ਲੈ ਕੇ ਜਾਣੀ
ਇਹ ਸਨਮੁਖ ਹੋਏ ਸਕੈ ਨਾ ਕੋਏ
ਫੌਜ ਲੈ ਕੇ ਉਹਦੇ ਸਾਹਮਣੇ ਲੜਨ ਦਾ ਮਤਲਬ ਹੈ ਸਿਪਾਹੀ ਮਰਵਾਣੇ ਫੌਜਾਂ ਮਰਵਾਣੀਆਂ, ਉਹਨਾਂ ਦੇ ਵੀ ਮਰਨਗੇ, ਆਪਣੇ ਵੀ ਮਰਨਗੇ, ਪਰ ਆਪਾਂ ਫੌਜ ਨਹੀਂ ਮਰਵਾਣਾ ਚਾਹੁੰਦੇ।
ਜੇ ਸਨ ਮੁਕੋਏ ਸਕੈ ਨ ਕੋਏ, ਜੰਮੂ ਲੜੈ ਕਿਉਂ ਜੀਤ ਨੋਏ।
ਉਹਦੇ ਸਾਹਮਣੇ ਤਾਂ ਕੋਈ ਖਲੋ ਹੀ ਨਹੀਂ ਸਕਦਾ, ਤੇ ਫੌਜ ਲੈ ਕੇ ਆਪਾਂ ਉਹਨੂੰ ਕਿਵੇਂ ਜਿੱਤ ਸਕਦੇ? ਉਹਨੂੰ ਤਾਂ ਕਿਸੇ ਹੋਰ ਤਰੀਕੇ ਨਾਲ ਜਿੱਤਣਾ ਪਵੇਗਾ, ਮਾਰਨਾ ਪਵੇਗਾ।
ਅਰਜਨ ਭੀਮ ਸੰਗ ਲੈ ਜਾਓ, ਕਈ ਭੇਦ ਕਰਤੇ ਜਿੱਤ ਆਓ।
ਇਸ ਕਰਕੇ ਯੁਧਿਸ਼ਠਰ, ਮੈਂ ਕੋਈ ਫੌਜ ਨਹੀਂ ਨਾਲ ਲੈ ਕੇ ਜਾਣੀ, ਮੇਰੇ ਨਾਲ ਤੂੰ ਆਪਣੇ ਦੋ ਭਰਾ ਭੇਜ ਦੇ, ਇੱਕ ਅਰਜਨ ਨੂੰ ਤੇ ਦੂਜਾ ਭੀਮ ਨੂੰ। ਅਰਜਨ ਨੂੰ ਤੇ ਭੀਮ, ਇਹਨਾਂ ਦੋਹਾਂ ਭਰਾਵਾਂ ਨੂੰ ਮੇਰੇ ਨਾਲ ਭੇਜ ਦੇ, ਬਸ ਅਸੀਂ ਤਿੰਨੇ ਜਾ ਕੇ ਉਹਨੂੰ ਮਾਰ ਸਕਦੇ। ਅਸੀਂ ਤਿੰਨੇ ਚਲੇ ਜਾਈਏ ਤੇ ਇਹੋ ਜੇ ਛਲ ਬਲ ਦੇ ਨਾਲ ਉਪਾਅ ਕਰਕੇ ਅਸੀਂ ਉਹਨੂੰ ਮਾਰਾਂਗੇ ਕਿ ਨਾ ਫੌਜ ਮਾਰਨੀ ਪਏਗੀ, ਨਾ ਸਿਪਾਹੀ ਮਾਰਨੇ ਪੈਣਗੇ, ਆਪਣੀ ਜਿੱਤ ਵੀ ਹੋ ਜਾਏਗੀ ਤੇ ਜਰਾਸੰਧ ਵੀ ਮਾਰਿਆ ਜਾਏਗਾ।
ਅਬ ਪਹੁੰਚਿਆ ਮਜਾਏ ਸਮੀਪ,
ਅਸੀਂ ਜਾ ਕੇ ਉਹਦੇ ਕੋਲ ਪਹੁੰਚ ਜਾਵਾਂਗੇ। ਸਿਰਫ ਭੀਮ ਤੇ ਅਰਜਨ ਨੂੰ ਮੇਰੇ ਨਾਲ ਭੇਜ ਦੇ।
ਭੀਮ ਸੰਗ ਰਣ ਕਰੋ ਮਹੀਪ,
ਮੈਂ ਵੀ ਨਹੀਂ ਲੜਾਂਗਾ, ਅਰਜਨ ਵੀ ਨਹੀਂ ਲੜੇਗਾ, ਭੀਮ ਲੜੇਗਾ ਉਹਦੇ ਨਾਲ, ਜਰਾਸੰਧ ਨਾਲ। ਕਿਉਂਕਿ ਜਰਾਸਿੰਧ ਦੇ ਸਰੀਰ ਦੀ ਟੱਕਰ ਸਿਰਫ ਭੀਮ ਲੈ ਸਕਦਾ, ਭੀਮ ਵੀ ਬੜਾ ਬਲਵਾਨ ਹੈ, ਤੇ ਇਹਨਾਂ ਦੋਹਾਂ ਦਾ ਆਪਸੀ ਭੇੜ ਹੋਵੇਗਾ, ਯੁੱਧ ਹੋਵੇਗਾ।
ਦੇਉ ਸੁਪਟ ਜੈ ਸੰਗ ਹਮਾਰੇ, ਜਿਸ ਜੈ ਤਿਸ ਲੈ ਤੁਮਾਰੇ।
ਕਰਕੇ ਤੂੰ ਸਿਰਫ ਇਹ ਦੋ ਸੂਰਮੇ ਮੇਰੇ ਨਾਲ ਭੇਜ ਦੇ, ਇੱਕ ਅਰਜਨ ਤੇ ਦੂਜਾ ਭੀਮ। ਹੋਰ ਕੋਈ ਫੌਜੀ ਨਹੀਂ ਮੈਂ ਨਾਲ ਲੈ ਕੇ ਜਾਣੀ, ਕਿਸੇ ਸਿਪਾਹੀ ਨੂੰ ਨਾਲ ਨਹੀਂ ਲੈ ਕੇ ਜਾਣਾ, ਸਿਰਫ ਇਹ ਦੋ ਸੂਰਮੇ ਮੇਰੇ ਨਾਲ ਭੇਜ ਦੇ। ਮੈਂ ਜਿਸ ਤਰ੍ਹਾਂ ਹੈ ਉੱਥੇ ਜਾ ਕੇ ਜਿੱਤ ਪ੍ਰਾਪਤ ਕਰਾਂਗਾ, ਸਾਰੀ ਸਥਿਤੀ ਉੱਥੇ ਜਾ ਕੇ ਸੰਭਾਲ ਲਵਾਂਗਾ।
ਕਹੀ ਯੁਧਿਸ਼ਠਰ ਪਾਂਡਵ ਰਾਜ,
ਪਾਂਡਵਾਂ ਦੇ ਰਾਜਿਆਂ ਦਾ ਰਾਜਾ ਯੁਧਿਸ਼ਠਰ ਉਸ ਵੇਲੇ ਬੋਲਿਆ ਭਗਵਾਨ ਕ੍ਰਿਸ਼ਨ ਦੀ ਗੱਲ ਸੁਣ ਕੇ।
ਆਪ ਸਿਧਾਰਥ ਅਮਰੇ ਕਾਜ,
ਲੱਗਾ ਹੇ ਭਗਵਾਨ ਜੀ ਉੱਥੇ ਤੁਹਾਡਾ ਤਾਂ ਜਾਣ ਦਾ ਕੋਈ ਕੰਮ ਨਹੀਂ ਹੈ, ਪਰ ਤੁਸੀਂ ਮੇਰੇ ਕੰਮ ਵਾਸਤੇ, ਸਾਡੇ ਕੰਮ ਵਾਸਤੇ ਜਾਣਾ ਚਾਹੁੰਦੇ ਹੋ।
ਜਿਸ ਪ੍ਰਕਾਰ ਨੀਕੀ ਮਨ ਤੁਮਰੇ,
ਤੁਸੀਂ ਸਾਡੇ ਕੰਮ ਲਈ ਚੱਲੇ ਹੋ ਤੇ ਜਿਵੇਂ ਤੁਹਾਡੇ ਮਨ ਨੂੰ ਚੰਗਾ ਲੱਗੇ, ਜਿਵੇਂ ਤੁਹਾਡੇ ਮਨ ਨੂੰ ਚੰਗਾ ਲੱਗੇ ਉਸੇ ਤਰ੍ਹਾਂ ਤੁਸੀਂ ਕਰੋ।
ਸ਼ੁੱਧ ਹੋਏ ਕਾਰਜ ਹਮਰੇ,
ਇਸੇ ਤਰ੍ਹਾਂ ਸਾਡੇ ਕਾਰਜ ਸ਼ੁੱਧ ਹੋਣਗੇ, ਸਫਲੇ ਹੋਣਗੇ।
ਸੁਣ ਤੀਨੋ ਕਰ ਬਿਜ ਕੋ ਦੇਸ, ਕਿਸੀ ਦੇਸ਼ ਕੇ ਆਏ ਵਿਸ਼ੇਸ਼।
ਯੁਧਿਸ਼ਠਰ ਨਾਲ ਸਲਾਹ ਕਰਕੇ ਭਗਵਾਨ ਕ੍ਰਿਸ਼ਨ ਜੀ ਉਹਨਾਂ ਨੇ ਦੋ ਸੂਰਮਿਆਂ ਨੂੰ ਆਪਣੇ ਨਾਲ ਲਿਆ, ਇੱਕ ਅਰਜਨ ਤੇ ਦੂਜਾ ਭੀਮ। ਇਨ੍ਹਾਂ ਨੂੰ ਨਾਲ ਲੈ ਕੇ ਨੌਵੇਂ ਪਾਤਸ਼ਾਹ ਕਹਿੰਦੇ ਇਸੇ ਦੇਸ਼ ਵਿਚ, ਜਿਸ ਦੇਸ਼ ਵਿਚ ਇਸ ਵੇਲੇ ਆਪਾਂ ਬੈਠੇ ਹਾਂ, ਮਗਧ ਦੇਸ਼, ਪਟਨਾ ਸਾਹਿਬ ਦਾ ਜਿਹੜਾ ਇਲਾਕਾ ਹੈ, ਇਸੇ ਦੇਸ਼ ਵਿਚ ਭਗਵਾਨ ਕ੍ਰਿਸ਼ਨ ਜੀ ਅਰਜਨ ਨੂੰ ਔਰ ਭੀਮ ਨੂੰ ਆਪਣੇ ਨਾਲ ਲੈ ਕੇ ਜਰਾਸਿੰਧ ਨਾਲ ਲੜਨ ਵਾਸਤੇ ਆਏ।
ਮਕਸੂਦੇ ਕੋ ਤਜਬੋ ਕੀਨ,
ਸਿੱਧੇ ਰਸਤੇ ਨਹੀਂ ਆਏ, ਜਿਹੜਾ ਸਿੱਧਾ ਰਸਤਾ ਆਉਂਦਾ ਸੀ ਇਸ ਦੇਸ਼ ਵੱਲ, ਉਹ ਸਿੱਧੇ ਰਸਤੇ ਨੂੰ ਛੱਡ ਕੇ, ਸਿੱਧੇ ਰਸਤੇ ਦਾ ਤਿਆਗ ਕਰਕੇ,
ਅਪਰ ਦੇਸ਼ ਕੋ ਗਏ ਪ੍ਰਬੀਨ,
ਹੋਰ ਦੇਸ਼ ਵਾਲੇ ਪਾਸਿਓਂ ਲੰਘ ਕੇ ਘੁੰਮ ਕੇ ਆਏ, ਤਾਂ ਜੋ ਜਰਾਸਿੰਧ ਨੂੰ ਪਤਾ ਨਾ ਲੱਗੇ ਕਿ ਮੇਰੇ ਤੇ ਕ੍ਰਿਸ਼ਨ ਜੀ ਚੜ ਕੇ ਆ ਰਹੇ ਨੇ, ਜਾਂ ਉਹਨਾਂ ਨਾਲ ਭੀਮ ਆ ਰਿਹਾ, ਅਰਜਨ ਆ ਰਿਹਾ, ਤੇ ਉਹ ਪਹਿਲਾਂ ਹੀ ਕਿਤੇ ਫੌਜ ਨਾਲ ਤਿਆਰ ਕਰ ਲਵੇ। ਇਸ ਕਰਕੇ ਦੂਜੇ ਦੇਸ਼ ਵਾਲੇ ਪਾਸਿਓਂ ਭਗਵਾਨ ਕ੍ਰਿਸ਼ਨ ਜੀ ਕਿਤੇ ਹੋਰ ਰਸਤਿਓਂ ਲੰਘ ਕੇ ਇਸ ਦੇਸ਼ ਵਿਚ ਆਏ।
ਮਤ ਹਮਰੋ ਆਗਮ ਸੁਨ ਪਾਵੇ, ਅਤਨੋ ਪੁਨੇ ਕਠਿਨ ਹੋਏ ਜਾਵੇ।
ਇਸ ਕਰਕੇ ਦੂਜੇ ਰਸਤਿਓਂ ਆਏ, ਸਿੱਧੇ ਰਸਤੇ ਇਸ ਕਰਕੇ ਨਹੀਂ ਆਏ ਕਿ ਜੇ ਜਰਾਸਿੰਧ ਨੂੰ ਸਾਡਾ ਪਤਾ ਲੱਗ ਗਿਆ ਕਿ ਅਸੀਂ ਆ ਰਹੇ ਹਾਂ, ਤੇ ਕਿਤੇ ਉਹ ਫੌਜਾਂ ਤਿਆਰ ਕਰਕੇ ਨਾ ਬੈਠ ਜੇ, ਸਿਪਾਹੀ ਤਿਆਰ ਕਰਕੇ ਨਾ ਬੈਠ ਜੇ, ਵੀ ਇੱਕ ਪ੍ਰਕਾਰ ਦੀ ਰਣਨੀਤੀ ਸੀ ਕਿ ਜੇ ਸਿੱਧੇ ਰਸਤੇ ਜਾਂਦੇ ਤੇ ਉਹਨਾਂ ਨੂੰ ਪਤਾ ਲੱਗ ਜਾਣਾ ਸੀ ਵੀ ਕੌਣ ਆ ਰਿਹਾ, ਤੇ ਲੜਾਈ ਦਾ ਆਸਾਰ ਬਣ ਜਾਣਾ ਸੀ, ਜੰਗ ਦਾ ਆਸਾਰ ਬਣ ਜਾਣਾ ਸੀ, ਪਰ ਇਹ ਫੌਜ ਨਹੀਂ ਸੀ ਨਾਲ ਲੈ ਕੇ ਚੱਲੇ, ਤਿੰਨੇ ਹੀ ਜਾ ਰਹੇ ਸੀ। ਇਸ ਕਰਕੇ ਹੋਰ ਹੀ ਕਿਸੇ ਦੇਸ਼ ਵਾਲੇ ਪਾਸਿਓਂ ਦੂਜੇ ਰਸਤੇ ਚੱਲ ਕੇ ਉਸ ਦੇਸ਼ ਵਿਚ ਪਹੁੰਚੇ।
ਉਤਰਤ ਪਏ ਸੁਰਸਰੀ ਪਾਰ,
ਆ ਕੇ ਉਨ੍ਹਾਂ ਨੇ ਗੰਗਾ ਨਦੀ ਪਾਰ ਕੀਤੀ ਤੇ ਪਾਰ ਕਰਕੇ ਆਏ।
ਨਦੀ ਗੰਡਕਾ ਤਰ ਕੇ ਬਾਰ,
ਜਿਹੜੀ ਗੰਡਕਾ ਨਦੀ ਹੈ ਉਹ ਉਨ੍ਹਾਂ ਨੇ ਪਾਰ ਕੀਤੀ, ਉਹ ਤਰ ਕੇ ਪਾਰ ਉਤਰ ਕੇ ਆਏ।
ਰੋਣਾ ਸਲਤਾ ਕੋ ਤਜ ਗਏ,
ਰੋਣਾ ਸਲਤਾ ਚੱਲਦੀ ਸੀ ਜਿਹਨੂੰ ਭਦਰਾ ਵੀ ਕਹਿੰਦੇ ਨੇ, ਭਦਰਾ ਨਦੀ ਤਜ ਕੇ ਫਿਰ ਆਏ।
ਮਗਦ ਬਿਖੇ ਆਵਤੇ ਭਏ,
ਚੱਲ ਕੇ ਕ੍ਰਿਸ਼ਨ ਜੀ ਅਰਜਨ ਤੇ ਭੀਮ ਇਹ ਤਿੰਨੇ ਜਣੇ ਮਗਧ ਦੇਸ਼ ਵਿਚ ਆ ਪਹੁੰਚੇ ਜਿੱਥੇ ਜਰਾ ਸਿੰਘ ਰਾਜ ਕਰਦਾ ਸੀ।
ਜਰਾ ਸਿੰਘ ਜੋਧਾ ਜੈ ਰਾਜਾ, ਨਿਕਟ ਬਾਹਮੀ ਅਦਕ ਸਮਾਜਾ।
ਉਸ ਮਗਧ ਦੇਸ਼ ਵਿਚ ਚੱਲ ਕੇ ਆ ਪਹੁੰਚੇ ਕ੍ਰਿਸ਼ਨ ਜੀ ਅਰਜਨ ਤੇ ਭੀਮ, ਜਿਸ ਮਗਧ ਦੇਸ਼ ਵਿਚ ਬੜਾ ਬਲੀ ਤੇ ਯੋਧਾ ਰਾਜਾ ਜਰਾ ਸੰਧ ਰਾਜ ਕਰਦਾ ਸੀ, ਜਿਹਦੇ ਕੋਲ ਬੜੀ ਵੱਡੀ ਫੌਜ ਹੈ, ਜਿਹਦੇ ਕੋਲ ਬੜਾ ਵੱਡਾ ਕਿਲਾ ਹੈ, ਜਿਹਦੇ ਕੋਲ ਬਹੁਤ ਸਾਰਾ ਸਾਜੋ ਸਮਾਜ ਹੈ।
ਵਸੈ ਦੇਸ਼ ਮੈਂ ਸੁਖ ਸੋਂ ਲੋਕ,
ਜਿਹਦੇ ਦੇਸ਼ ਵਿਚ ਸਾਰੇ ਲੋਕ ਬੜੇ ਸੁਖ ਨਾਲ ਵਸਦੇ ਸਨ।
ਮੈਂ ਪਾਵਤ ਕਭੂ ਮਨ ਸ਼ੋਕ,
ਦੇ ਮਨ ਚ ਕਦੇ ਕਿਸੇ ਪ੍ਰਕਾਰ ਦਾ ਸ਼ੋਗ ਨਹੀਂ ਸੀ, ਦੁੱਖ ਨਹੀਂ ਸੀ, ਬੜੀ ਖੁਸ਼ੀ ਨਾਲ ਬੜੇ ਆਨੰਦ ਨਾਲ ਇਹਦੇ ਦੇਸ਼ ਵਿਚ ਲੋਕ ਵਸਦੇ ਸਨ, ਮਗਧ ਦੇਸ਼ ਵਿਚ।
ਵੱਡੋ ਨਗਰ ਜਿਹਾ ਦੁਰਗ ਚ ਗਿਰਦੇ,
ਬੜਾ ਵੱਡਾ ਨਗਰ ਸੀ ਰਾਜੇ ਦਾ ਜਰਾ ਸੰਧ ਦਾ, ਤੇ ਚਾਰੇ ਪਾਸੇ ਬੜਾ ਵੱਡਾ ਕਿਲਾ ਬਣਿਆ ਹੋਇਆ ਹੈ।
ਕੋਈ ਨਾ ਮਰਦ ਜਾਏ ਕੋ ਮਰਦੇ,
ਵੱਡਾ ਬਲੀ ਹੈ ਜਰਾ ਸੰਧ ਵੀ, ਜਿਹਨੂੰ ਕੋਈ ਮਰਦ ਮਰਦਨ ਨਹੀਂ ਕਰ ਸਕਦਾ, ਜਿਹਨੂੰ ਕੋਈ ਮਰਦ ਖਤਮ ਨਹੀਂ ਕਰ ਸਕਦਾ, ਏਡਾ ਵੱਡਾ ਬਲੀ ਹੈ।
ਯੋਧੇ ਚੋਂ ਦਿਸ਼ ਰਖਵਾਰੇ,
ਜਿੱਥੇ ਆਪ ਬਲੀ ਉੱਥੇ ਇਹਦੇ ਯੋਧੇ ਰਖਵਾਲੇ, ਜਿਹੜੇ ਇਹਦਾ ਪਹਿਰਾ ਦਿੰਦੇ ਸੀ, ਜਿਹੜੇ ਆਲੇ ਦੁਆਲੇ ਪਹਿਰਾ ਦੇਣ ਵਾਲੇ ਯੋਧੇ ਸਨ, ਉਹ ਵੀ ਬੜੇ ਬਲੀ, ਬੜੇ ਬਲਵਾਨ, ਤਾਕਤਵਰ ਹਨ।
ਸ਼ਸਤਰ ਅਸਤਰ ਤੋਂ ਧਾਰਨ ਹਾਰੇ,
ਸ਼ਸਤਰ ਤੇ ਅਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਹਨ।
ਕੰਟ ਮਾਲ ਇੱਕ ਮਗ ਮੈਂ ਹੈ,
ਕਹਿੰਦੇ ਫਿਰ ਰਸਤੇ ਦੇ ਵਿਚ ਹੀ ਇੱਕ ਕੰਟ ਮਾਲ ਕਾ ਹੈ।
ਸ਼ਤਰੂ ਜਾਨ ਬਾਜੈ ਸੁਧ ਕਹਿ,
ਕੰਟ ਮਾਲਾ ਜਿਹੜੀ ਸੀ ਨਾ ਕਿਲੇ ਦੇ ਵਿਚ ਹੀ ਆਲੇ ਦੁਆਲੇ ਇਹੋ ਜੇ ਢੰਗ ਨਾਲ ਮੰਤਰ ਸ਼ਕਤੀ ਨਾਲ ਜਰਾ ਸਿੰਧ ਨੇ ਲਾਈ ਹੋਈ ਸੀ ਕਿ ਜਦੋਂ ਕੋਈ ਦੁਸ਼ਮਣ ਉਸ ਪਾਸਿਓਂ ਚੱਲ ਕੇ ਅੰਦਰ ਐਂਟਰੀ ਕਰਦਾ ਸੀ ਤੇ ਉਹ ਘੜਿਆਲ ਵੱਜ ਜਾਂਦਾ ਸੀ ਕਿ ਦੁਸ਼ਮਣ ਆ ਗਿਆ। ਇਸ ਢੰਗ ਨਾਲ ਉਹਨੇ ਵਿਵਸਥਾ ਕੀਤੀ ਹੋਈ ਸੀ ਆਪਣੇ ਕਿਲੇ ਦੇ ਚਾਰੇ ਪਾਸੇ, ਬੜੇ ਤਿਆਰ ਬਰ ਤਿਆਰ ਸੂਰਮਿਆਂ ਦਾ ਪਹਿਰਾ, ਫਿਰ ਜਿਹੜਾ ਮੇਨ ਦਰਵਾਜਾ ਸੀ ਉਸ ਪਾਸੇ ਘੰਟ ਮਾਲਕਾ ਲਾਈ ਹੋਈ ਕਿ ਜਦੋਂ ਕੋਈ ਦੁਸ਼ਮਣ ਆਉਂਦਾ ਸੀ ਉਸ ਪਾਸਿਓਂ ਤੇ ਉਹ ਘੜਿਆਲ ਜਿਹੜੇ ਸੀ ਆਪਣੇ ਆਪ ਵੱਜ ਪੈਂਦੇ ਸਨ।
ਸ਼ਬਦ ਘੰਟ ਰਾਜਾ ਸੁਣ ਪਾਵੇ,
ਉਸ ਘੜਿਆਲ ਦੀ ਆਵਾਜ਼ ਉਹ ਰਾਜੇ ਜਰਾ ਸਿੰਧ ਦੇ ਕੰਨਾਂ ਵਿਚ ਪੈ ਜਾਂਦੀ ਸੀ, ਸੁਣ ਲੈਂਦਾ ਸੀ।
ਹੋਏ ਸੁਚੇਤ ਮਡ ਸੈਨ ਪਛਾਵੇ,
ਆਵਾਜ਼ ਸੁਣਦਿਆਂ ਸੁਚੇਤ ਹੋ ਜਾਂਦਾ ਸੀ ਤੇ ਸਾਵਧਾਨ ਹੋ ਕੇ ਉਸ ਦੁਸ਼ਮਣ ਨੂੰ ਮਾਰਨ ਵਾਸਤੇ ਆਪਣੀਆਂ ਫੌਜਾਂ ਭੇਜ ਦਿੰਦਾ ਸੀ।
ਚੱਕਰ ਬਣਾਇਓ ਇੱਕ ਮੰਤਰਨ ਕਰ,
ਫਿਰ ਇੱਕ ਤਾਂ ਘੜਿਆਲ ਬੰਨਿਆ ਹੋਇਆ ਸੀ ਕਿ ਜਦੋਂ ਕੋਈ ਦੁਸ਼ਮਣ ਆਵੇ ਤੇ ਘੜਿਆਲ ਵੱਜ ਪਵੇ, ਦੂਜਾ ਜਦੋਂ ਥੋੜਾ ਜਿਹਾ ਅੱਗੇ ਕੋਈ ਦੁਸ਼ਮਣ ਚੱਲ ਕੇ ਆ ਵੀ ਜਾਂਦਾ ਸੀ ਤੇ ਇਹਨੇ ਇੱਕ ਚੱਕਰ ਬਣਾਇਆ ਹੋਇਆ ਸੀ। ਉਹ ਚੱਕਰ ਮੰਤਰਾਂ ਦਾ ਬਣਾਇਆ ਹੋਇਆ ਸੀ, ਆਲੇ ਦੁਆਲੇ ਮੰਤਰਾਂ ਦੀ ਸ਼ਕਤੀ ਨਾਲ ਉਹ ਚੱਕਰ ਬਣਾਇਆ ਹੋਇਆ ਸੀ।
ਬੂਝਤ ਸ਼ਤਰੂ ਮੇਗ ਸਿਰ ਦੇ ਹਰ,
ਜੇ ਕੋਈ ਦੁਸ਼ਮਣ ਉੱਥੇ ਆ ਵੀ ਜਾਂਦਾ ਸੀ ਚੱਕਰ ਦੇ ਕੋਲ, ਤੇ ਕਹਿੰਦੇ ਇੰਨੀ ਤੇਜ਼ੀ ਨਾਲ ਉਹ ਚੱਕਰ ਚੱਲਦੇ ਸੀ ਸੁਦਰਸ਼ਨ ਚੱਕਰ ਕਿ ਜਿਹੜਾ ਦੁਸ਼ਮਣ ਉੱਥੋਂ ਲੰਘ ਕੇ ਆਉਂਦਾ ਸੀ ਉਹਦਾ ਸਿਰ ਵੱਢਿਆ ਜਾਂਦਾ ਸੀ, ਉਹਦਾ ਸਿਰ ਕੱਟਿਆ ਜਾਂਦਾ ਸੀ। ਇਹੋ ਜਿਹਾ ਚੱਕਰ ਇਹਨੇ ਬਣਾਇਆ ਹੋਇਆ ਸੀ।
ਇਸ ਬਿਰ ਕੋ ਲੱਕ ਕਹਿ ਕਨਸ਼ਿਆਮ ਤਜਿਓ ਪ੍ਰਵੇਸ਼ ਦੁਆਰ ਅਬਿਰਾਮ।
ਭਗਵਾਨ ਕ੍ਰਿਸ਼ਨ ਜੀ ਨੇ ਵੇਖਿਆ ਵੀ ਇਹਨੇ ਏਦਾਂ ਦਾ ਰਸਤਾ ਬਣਾਇਆ, ਜਿਹੜੀ ਮੇਨ ਐਂਟਰੀ ਸੀ ਉਸ ਪਾਸੇ ਇਸ ਤਰ੍ਹਾਂ ਦੀ ਇਹਨੇ ਵਿਵਸਥਾ ਕੀਤੀ ਹੋਈ ਹੈ ਕਿ ਪਹਿਲਾਂ ਤਾਂ ਘੜਿਆਲ ਰੱਖੇ ਹੋਏ ਨੇ ਉਹ ਵੱਜ ਪੈਂਦੇ ਨੇ, ਫਿਰ ਅੱਗੇ ਕੋਈ ਆ ਜਾਏ ਤੇ ਚੱਕਰ ਚੱਲ ਪੈਂਦੇ ਨੇ, ਮੰਤਰਾਂ ਦੇ ਚੱਕਰ ਨੇ, ਉਹਨਾਂ ਨਾਲ ਸਿਰ ਕੱਟਿਆ ਜਾਂਦਾ। ਤੋ ਭਗਵਾਨ ਕ੍ਰਿਸ਼ਨ ਜੀ ਨੇ ਉਹ ਰਸਤਾ ਜਿਹੜਾ ਮੇਨ ਰਸਤਾ ਸੀ ਉਹ ਰਸਤਾ ਛੱਡ ਦਿੱਤਾ ਵੀ ਉਧਰੋਂ ਅੰਦਰ ਨਹੀਂ ਜਾਣਾ।
ਹੋਏ ਪਸ਼ਚਾਤ ਕੋਟ ਛੱਡ ਗਏ,
ਕਹਿੰਦੇ ਉਹ ਕਿਲੇ ਦੇ ਪਿਛਲੇ ਪਾਸੇ ਆ ਗਏ ਭਗਵਾਨ ਕ੍ਰਿਸ਼ਨ ਜੀ, ਭੀਮ ਤੇ ਅਰਜਨ। ਉਹ ਜਿਹੜਾ ਮੁੱਖ ਦਰਵਾਜਾ ਸੀ ਉਸ ਪਾਸਿਓਂ ਨਹੀਂ ਆਏ ਅੰਦਰ, ਕਿਲੇ ਦੇ ਪਿਛਲੇ ਪਾਸਿਓ ਆਏ ਤੇ ਪਿਛਲੇ ਪਾਸਿਓ ਦੀਵਾਰ ਤੇ ਚੜਨ ਲੱਗੇ।
ਅਰਜਨ ਭੀਮ ਸੰਗ ਲੈ ਲਏ।
ਅਰਜਨ ਤੇ ਭੀਮ ਦੋਵੇਂ ਭਗਵਾਨ ਕ੍ਰਿਸ਼ਨ ਜੀ ਦੇ ਨਾਲ ਹਨ।
ਕੋਦ ਤਹਾਂ ਤੇ ਅੰਤਰ ਬਰੇ ਭੂਪਤ ਨਿਕਟ ਜਾਏ ਪੇ ਕਰੇ।
ਕਿਲੇ ਦੇ ਪਿਛਲੇ ਪਾਸਿਓ ਕੰਧ ਚੜ ਕੇ ਅੰਦਰ ਵੜੇ ਤੇ ਅੰਦਰ ਆ ਗਏ ਤੇ ਜਿੱਥੇ ਰਾਜੇ ਜਰਾ ਸਿੰਘ ਦਾ ਦਰਬਾਰ ਲੱਗਦਾ ਸੀ, ਕ੍ਰਿਸ਼ਨ ਜੀ ਆਪਣੇ ਨਾਲ ਦੋਹਾਂ ਸੂਰਮਿਆਂ ਨੂੰ ਲੈ ਕੇ ਜਰਾ ਸਿੰਘ ਦੇ ਉਸ ਦਰਬਾਰ ਦੇ ਵਿਚ ਆ ਪਹੁੰਚੇ।
ਇਸ ਦਿਨ ਜਰਾ ਸਿੰਘ ਸੰਦ ਮੈਂ ਪਾਲ ਦੇਖਤ ਪਾ ਅਪਸ਼ਗਨ ਵਿਸਾਲ।
ਜਿਸ ਦਿਨ ਕ੍ਰਿਸ਼ਨ ਜੀ ਭੀਮ ਤੇ ਅਰਜਨ ਆਏ ਨੇ ਨਾ, ਉਸ ਦਿਨ ਜਰਾ ਸਿੰਘ ਨੇ ਸਵੇਰੇ ਹੀ ਕੋਈ ਮਾੜਾ ਸ਼ਗਨ ਵੇਖਿਆ ਸੀ। ਉਹਨੇ ਸਵੇਰੇ ਹੀ ਉਹਨੂੰ ਸੋਚ ਗਈ ਸੀ ਵੀ ਅੱਜ ਕੋਈ ਮਾੜਾ ਕੰਮ ਹੋਵੇਗਾ। ਇਹ ਤਾਂ ਅਪ ਸ਼ਗਨ ਉਹਨੇ ਸਵੇਰੇ ਹੀ ਵੇਖ ਲਏ ਸਨ।
ਬੈਠੇ ਉਹ ਦਾਨ ਕਰਤ ਧਨ ਭਾਰੇ।
ਫਿਰ ਉਹ ਦਾਨ ਪੁੰਨ ਕਰ ਰਿਹਾ ਸੀ ਕਿ ਜਿਹੜਾ ਮਾੜਾ ਸਮਾਂ ਟਲ ਜੇ। ਜਰਾ ਸੰਧ ਜਿਹੜਾ ਸੀ ਉਹ ਬੈਠਾ ਉਸ ਵੇਲੇ ਦਾਨ ਪੁੰਨ ਕਰ ਰਿਹਾ ਸੀ।
ਜਾਚਕ ਖੜੇ ਸਮੀਪ ਨਿਹਾਰੇ।
ਬੜੇ ਮੰਗਤੇ ਜਾਚਕ ਉਹ ਖੜੇ ਹੋਏ ਸਨ ਜਰਾ ਸਿੰਧ ਦੇ ਅੱਗੇ ਦਾਨ ਲੈਣ ਵਾਸਤੇ।
ਕ੍ਰਿਸ਼ਨ ਭੀਮ ਅਰਜਨ ਕੀ ਓਰ ਮੈਂ ਪਾਲਕ ਅਵਲੋਕੇ ਘੋਰ।
ਭਗਵਾਨ ਕ੍ਰਿਸ਼ਨ ਜੀ ਭੀਮ ਤੇ ਅਰਜਨ ਇਹ ਤਿੰਨੇ ਭੇਸ ਬਦਲਾ ਕੇ ਆਏ ਸੀ, ਮੰਗਤਿਆਂ ਦਾ ਭੇਸ ਬਣਾ ਕੇ, ਬ੍ਰਾਹਮਣਾਂ ਦਾ ਭੇਸ ਕਿ ਅਸੀਂ ਬ੍ਰਾਹਮਣ ਮੰਗਤੇ ਜਾਚਕ ਹਾਂ, ਤੇ ਤਿੰਨੇ ਬ੍ਰਾਹਮਣਾਂ ਦਾ ਭੇਸ ਬਣਾ ਕੇ ਆਏ ਸੀ। ਤੇ ਜਦੋਂ ਜਰਾ ਸੰਧ ਦਾਨ ਕਰ ਰਿਹਾ ਸੀ ਤੇ ਜਦੋਂ ਇਨ੍ਹਾਂ ਦੀ ਵਾਰੀ ਆਈ ਨਾ, ਇਨ੍ਹਾਂ ਤਿੰਨਾਂ ਨੂੰ ਵੇਖਿਆ ਤੇ ਵੇਖ ਕੇ ਜਰਾ ਸਿੰਘ ਹੈਰਾਨ ਰਹਿ ਗਿਆ ਵੀ ਤੁਹਾਨੂੰ ਮੈਂ ਪਹਿਲੀ ਵਾਰ ਵੇਖ ਰਿਹਾ।
ਦਰਸੇ ਪੂਰਬ ਚਿੱਤ ਤੇ ਆਏ
ਪੁੱਛਿਆ, ਕਹਿੰਦਾ ਜੀ ਤੁਹਾਨੂੰ ਪਹਿਲੀ ਵਾਰ ਵੇਖਿਆ, ਤੁਸੀਂ ਕੌਣ ਹੋ, ਕਿੱਥੋਂ ਚੱਲ ਕੇ ਆਏ ਹੋ?
ਇਹ ਛਤਰੀ ਜਿਜ ਵੇਖ ਬਣਾਏ।
ਵੀ ਹੈਣ ਤਾਂ ਇਹ ਛਤਰੀ ਪਰ ਇਨ੍ਹਾਂ ਨੇ ਬ੍ਰਾਹਮਣਾਂ ਦਾ ਭੇਸ ਬਣਾਇਆ, ਇਨ੍ਹਾਂ ਦੇ ਸਰੀਰਾਂ ਤੋਂ ਨਹੀਂ ਲੱਗਦਾ ਵੀ ਇਹ ਬ੍ਰਾਹਮਣ ਨੇ, ਵੇਖਣ ਨੂੰ ਤਾਂ ਛਤਰੀ ਜਾਪਦੇ ਹਨ।
ਤਨਕ ਘਾਸ ਇਨ ਸਭ ਕੇ ਹੱਥ।
ਇਨ੍ਹਾਂ ਨੇ ਤਨਕ ਰੱਖੇ ਹੋਏ ਨੇ ਮੋਢਿਆਂ ਤੇ, ਤੀਰ ਵੀ ਨੇ ਇਹਦੇ ਕੋਲ, ਅਰਜਨ ਕੋਲ ਤਨਕ ਤੇ ਤੀਰ ਉਹਨੇ ਰੱਖੇ ਹੋਏ ਸੀ, ਤੇ ਇਸ ਤਰ੍ਹਾਂ ਦਾ ਇਨ੍ਹਾਂ ਦੇ ਹੱਥ ਦੇ ਵਿਚ ਇਹ ਸਰੀਰ ਦਾ ਬੇਸ ਹੈ।
ਕਿਆ ਇਹ ਕਰੇ ਕਪਟ ਕੇ ਸਾਥ।
ਇਨ੍ਹਾਂ ਵੱਲ ਵੇਖਦਾ ਤੇ ਸੋਚ ਰਿਹਾ ਵੀ ਇਹ ਕਪਟੀ ਕੀ ਕਰ ਰਹੇ ਨੇ, ਕਪਟ ਕਰ ਰਹੇ ਨੇ, ਇਹ ਕੋਈ ਜ਼ਰੂਰ ਛਲ ਕਰ ਰਹੇ ਨੇ।
ਉੱਠੇ ਉਹ ਭੂਪਤ ਤਿਨ ਕੇ ਡਿੱਗ ਗਏ।
ਜਰਾ ਸਿੰਘ ਉੱਠਿਆ ਆਪਣੇ ਆਸਣ ਤੋਂ, ਤਖਤ ਤੋਂ ਉੱਠ ਕੇ ਉਨ੍ਹਾਂ ਵੱਲ ਵੱਧ ਕੇ ਗਿਆ।
ਬੁੱਧ ਬਲ ਤੇ ਸਭ ਜਾਣਤ ਭਇਓ।
ਜਾਣਾ ਸੀ ਜਰਾ ਸਿੰਘ ਬੁੱਧੀ ਦੇ ਬਲ ਨਾਲ ਉਸੇ ਵੇਲੇ ਸਮਝ ਗਿਆ ਵੀ ਇਹ ਕੌਣ ਹਨ।
ਕਹਿਓ ਤੈਨੂੰ ਸੋ ਕੋ ਤੁਮ ਆਹੋ ਨਹੀਂ ਬਿਪਰ ਤਨ ਸਾਚੀ ਕਹੋ।
ਜਰਾ ਸੰਧ ਉਹਨਾਂ ਤਿੰਨਾਂ ਨੂੰ ਪੁੱਛਣ ਲੱਗਾ, ਕਿਉਂਕਿ ਉਹ ਬ੍ਰਾਹਮਣ ਦੇ ਭੇਖ ਵਿਚ ਸੀ ਤਿੰਨੇ, ਕ੍ਰਿਸ਼ਨ ਅਰਜਨ ਤੇ ਭੀਮ। ਜਰਾ ਸੰਧ ਪੁੱਛਣ ਲੱਗਾ, ਕਹਿੰਦਾ ਵੀ ਸੱਚੋ ਸੱਚ ਦੱਸਿਆ ਜੇ ਤੁਸੀਂ ਕੌਣ ਹੋ?
ਨਹੀਂ ਬਿਪਰ ਤਨ ਸਾਚੀ ਕਹੋ।
ਮੈਂ ਸੱਚ ਜਾਣ ਸੱਚਾ ਸੱਚਾ ਬਚਨ ਦੱਸਿਆ ਜੇ ਤੁਸੀਂ ਬ੍ਰਾਹਮਣ ਨਹੀਂ ਹੋ।
ਸਿੱਧੇ ਬਗਨੇ ਅੰਤਰ ਆਏ।
ਹਾਲੇ ਤੁਸੀਂ ਸਿੱਧੇ ਰਸਤੇ ਅੰਦਰ ਨਹੀਂ ਆਏ, ਕਿਉਂਕਿ ਜੇ ਸਿੱਧੇ ਰਸਤੇ ਅੰਦਰ ਆਉਂਦੇ ਤੇ ਤੁਹਾਡੇ ਆਉਣ ਤੇ ਬਾਹਰ ਘੜਿਆਲ ਵੀ ਵੱਜ ਜਾਣਾ ਸੀ ਤੇ ਤੁਸੀਂ ਅੰਦਰ ਤੱਕ ਪਹੁੰਚ ਨਹੀਂ ਸੀ ਸਕਣਾ, ਤੁਹਾਡੇ ਸਿਰ ਕੱਟੇ ਜਾਣੇ ਸੀ, ਕਿਉਂਕਿ ਤੁਸੀਂ ਦੁਸ਼ਮਣ ਬ੍ਰਾਹਮਣ ਦੇ ਭੇਸ ਵਿਚ ਇੱਥੇ ਮੇਰੇ ਕੋਲ ਕਪਟ ਕਰਕੇ ਆਏ ਹੋ, ਸਿੱਧੇ ਰਸਤੇ ਚੱਲ ਕੇ ਨਹੀਂ ਆਏ।
ਕੋਟ ਕੋਦ ਪਹੁੰਚੇ ਪਿਛਵਾਏ।
ਜ਼ਰੂਰ ਕਿਲੇ ਦੇ ਪਿਛਲੇ ਪਾਸਿਓਂ ਚੜ ਕੇ ਆਏ ਹੋ।
ਦੋਏਰਾ ਸੂਦੇ ਮਗ ਜੇ ਆਵਤੇ ਘੰਟਾ ਸ਼ਬਦ ਕਰੰਤ।
ਤੁਸੀਂ ਸਿੱਧੇ ਰਸਤੇ ਚੱਲ ਕੇ ਆਉਂਦੇ ਤੇ ਘੜਿਆਲ ਵੱਜ ਪੈਣਾ ਸੀ, ਘੜਿਆਲ ਦੀ ਆਵਾਜ਼ ਆਉਣੀ ਸੀ।
ਚੱਕਰ ਭਿਆਨਕ ਛਿਨਕ ਮੈਂ ਧਰਤੇ ਸਿਰ ਉਤਰੰਤ।
ਜਿਹੜੇ ਭਿਆਨਕ ਚੱਕਰ ਸਨ ਇੱਕ ਛਿਨ ਚ ਚੱਲਣੇ ਸੀ, ਉਹਨਾਂ ਨੇ ਤੁਹਾਡੇ ਸਿਰ ਤੁਹਾਡੇ ਧੜ ਤੋਂ ਵੱਖਰੇ ਕਰ ਦੇਣੇ ਸਨ।
ਸੁਣ ਕਨ ਸ਼ਿਆਮ ਬਖਾਨੇ ਤਿਸੇ।
ਸੁਣ ਕੇ ਭਗਵਾਨ ਕ੍ਰਿਸ਼ਨ ਜੀ ਅੱਗੋਂ ਬੋਲੇ,
ਚਤੁਰ ਪੁਰਖ ਚੈ ਗਹਿਰਿਪ ਜਿਸੇ।
ਕਹਿਣ ਲੱਗੇ ਜਰਾ ਸੰਧ, ਜਿਹੜਾ ਸਿਆਣਾ ਤੇ ਚਤੁਰ ਪੁਰਸ਼ ਹੁੰਦਾ ਹੈ ਉਹ ਜਦੋਂ ਆਪਣੇ ਕਿਸੇ ਦੁਸ਼ਮਣ ਨੂੰ ਪਕੜਨਾ ਚਾਹੁੰਦਾ ਹੈ,
ਸਿੱਧੇ ਮਗ ਤੋਂ ਆਵਤ ਨਾਈ,
ਫਿਰ ਉਹ ਸਿੱਧੇ ਰਸਤੇ ਨਹੀਂ ਚੱਲ ਕੇ ਆਉਂਦੇ ਜੇ ਦੁਸ਼ਮਣ ਨੂੰ ਫੜਨਾ ਹੋਵੇ। ਜਿਹੜਾ ਚਤਰ ਤੇ ਸਿਆਣਾ ਪੁਰਸ਼ ਹੈ ਜੇ ਉਹਨੇ ਆਪਣੇ ਦੁਸ਼ਮਣ ਨੂੰ ਫੜਨਾ ਹੋਵੇ ਤੇ ਫਿਰ ਉਹ ਸਿੱਧੇ ਰਸਤਿਓ ਨਹੀਂ ਆਉਂਦੇ
ਆਪਣੋ ਕਾਜ ਕਰਨ ਕੋ ਚਾਹੇ
ਆਪਣਾ ਕੰਮ ਕਰਦੇ ਨੇ ਆਪਣਾ ਕੰਮ ਸਵਾਰਦੇ ਨੇ
ਜਰਾ ਸੰਧ ਭਾਗਿਓ ਤਬ ਤਵੈ
ਉਸ ਵੇਲੇ ਜਰਾ ਸੰਧ ਬੋਲਿਆ
ਬੈਰ ਕਰਿਓ ਹਮ ਸੋ ਤੁਮ ਕਵੈ
ਕਹਿਣ ਲੱਗਾ ਕਹਿੰਦਾ ਵੀ ਮੈਂ ਤੇਰੇ ਨਾਲ ਵੈਰ ਕਦੋਂ ਕੀਤਾ ਮੈਂ ਤਾਂ ਤੇਰੇ ਨਾਲ ਕਦੇ ਦੁਸ਼ਮਣੀ ਨਹੀਂ ਕੀਤੀ
ਮੈਂ ਤੂੰ ਕਿਸੋ ਕਰੋ ਨਾ ਦਵੈਸ਼
ਤਾਂ ਤੇਰੇ ਨਾਲ ਕਦੇ ਕੋਈ ਦਵੈਸ਼ ਉਹਨੇ ਪਛਾਣਿਆ ਨਹੀਂ ਸੀ ਕ੍ਰਿਸ਼ਨ ਜੀ ਨੂੰ ਬ੍ਰਾਹਮਣ ਦੇ ਭੇਸ ਵਿਚ ਸੀ ਕਹਿੰਦਾ ਜੀ ਮੈਂ ਤਾਂ ਕਦੇ ਤੁਹਾਡੇ ਨਾਲ ਦਵੈਸ਼ ਨਹੀਂ ਕੀਤੀ
ਤੁਮ ਕਿਵੇਂ ਜਾਣੋ ਕਹੇ ਅਸ਼ੇਸ਼
ਤੁਸੀਂ ਮੈਨੂੰ ਕਿਵੇਂ ਜਾਣਦੇ ਹੋ ਤੁਸੀਂ ਮੇਰੇ ਦੁਸ਼ਮਣ ਕਿਵੇਂ ਹੋ ਸਕਦੇ ਹੋ
ਕਹੋ ਕ੍ਰਿਸ਼ਨ ਜੀ ਬੈਰ ਨਾ ਕਾਓ
ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਅੱਗੋਂ ਬੋਲੇ ਕਹਿੰਦੇ ਜੇ ਤੇਰਾ ਸਾਡੇ ਨਾਲ ਵੈਰ ਕੋਈ ਨਹੀਂ
20 ਸੰਸਰ 8 7 ਨਰ ਨਾਓ
ਇਹ ਦੱਸ ਜੇ ਤੂੰ ਕਿਸੇ ਨਾਲ ਵੈਰ ਹੀ ਨਹੀਂ ਰੱਖਦਾ ਤੇ 20,800 ਰਾਜੇ 20,000 ਤੇ 800 ਜਿਹੜੇ ਰਾਜੇ ਹਨ
ਕਿਉਂ ਇਹ ਬੰਦ ਕੈਦ ਮੈਂ ਡਾਰੇ
20,000 ਤੇ 800 ਰਾਜਿਆਂ ਨੂੰ ਬੰਨ ਕੇ ਤੂੰ ਕੈਦੀ ਕਿਉਂ ਬਣਾਇਆ ਹੈ ਜੇ ਤੂੰ ਕਹਿੰਦਾ ਵੀ ਤੂੰ ਕਿਸੇ ਨਾਲ ਦੁਸ਼ਮਣੀ ਨਹੀਂ ਰੱਖਦਾ ਦਵੈਸ਼ ਨਹੀਂ ਰੱਖਦਾ ਤੇ ਜਿਹੜੇ 20,000 ਤੇ 800 ਰਾਜੇ ਤੂੰ ਆਪਣੇ ਕੈਦ ਵਿਚ ਕੈਦੀ ਬਣਾਏ ਹੋਏ ਨੇ ਬੰਨ ਕੇ ਉਹ ਕਿਉਂ ਰੱਖੇ ਹੋਏ ਨੇ
ਮੱਖ ਮੈਂ ਚਾਤ ਹੈ ਇਨ ਮਾਰੇ
ਫਿਰ ਉਹਨਾਂ ਰਾਜਿਆਂ ਨੂੰ ਇਕੱਠਾ ਕਰਕੇ ਯੱਗ ਕਰਕੇ ਉਹਨਾਂ ਸਾਰਿਆਂ ਨੂੰ ਮਾਰਨਾ ਚਾਹੁੰਦਾ ਰਾਜਸੂ ਯੱਗ ਕਰਕੇ ਉਹਨਾਂ ਰਾਜਿਆਂ ਨੂੰ ਮਾਰਨਾ ਚਾਹੁੰਦਾ ਹੈ
ਇਸਤੇ ਪਰੇ ਬੈਰ ਕਿਆ ਹੋਏ ਇਸੇ ਨਰਿੰਦਰ ਬਿਨਾ ਸੇ ਕੋਏ
ਇਸੇ ਤੋਂ ਪਰੇ ਵੈਰ ਕੀ ਹੋ ਸਕਦਾ ਕਿ ਇੰਨੇ ਰਾਜਿਆਂ ਨੂੰ ਤੂੰ ਮਾਰ ਦੇਣਾ ਚਾਹੁੰਦਾ ਸਿਰਫ ਇਸ ਕਰਕੇ ਵੀ ਮੈਂ ਯੱਗ ਕਰਨਾ ਰਾਜਸੂ ਯੱਗ ਕਰਨਾ ਜਿਨ੍ਹਾਂ ਵਿਚ ਰਾਜਿਆਂ ਦੀ ਹੂਤੀ ਦਿੱਤੀ ਜਾਣੀ 20,800 ਰਾਜਿਆਂ ਨੂੰ ਤੂੰ ਜੰਗ ਦੇ ਮੈਦਾਨ ਵਿਚ ਮਾਰਨ ਦੀ ਬਜਾਏ ਯੱਗ ਦੇ ਵਿਚ ਹੀ ਮਾਰ ਦੇਣਾ ਚਾਹੁੰਦਾ ਇਹਦੇ ਤੋਂ ਵੱਡਾ ਵੈਰ ਭਲਾ ਤੇਰੇ ਅੰਦਰ ਹੋਰ ਕਿਹੜਾ ਹੋ ਸਕਦਾ
ਸਕਲ ਜਗਤ ਕੀ ਰਚਿਆ ਕਾਰਨ ਮੈਂ ਮਾਨੁਕ ਤਨ ਕੀ ਨਸ ਧਾਰਨ
ਇਹ ਜਰਾ ਸੰਧ ਸੁਣ ਇਨ੍ਹਾਂ ਸਾਰੇ ਜਗਤ ਦੇ ਲੋਕਾਂ ਦੀ ਰੱਖਿਆ ਕਰਨ ਵਾਸਤੇ ਹੁਣ ਇਨ੍ਹਾਂ ਰਾਜਿਆਂ ਨੂੰ ਵੀ ਮੈਂ ਬਚਾਉਣਾ ਮੇਰਾ ਇੱਥੇ ਆਉਣ ਦਾ ਪ੍ਰਯੋਜਨ ਇਹ ਹੈ ਜਿਹੜੇ 20,800 ਰਾਜੇ ਤੂੰ ਮਾਰ ਦੇਣੇ ਨੇ ਮੈਂ ਉਨ੍ਹਾਂ ਨੂੰ ਬਚਾਉਣਾ ਜਿਹੜੇ ਕੈਦੀ ਕੀਤੇ ਹੋਏ ਨੇ ਕਿਉਂਕਿ ਮੇਰਾ ਜਨਮ ਹੀ ਮਾਨਵਤਾ ਦੇ ਭਲੇ ਵਾਸਤੇ ਹੋਇਆ ਹੈ
ਮਨ ਮੈਂ ਚਿਤਿਓ ਬੜੇ ਅਪਰਾਧ
ਜਾਣਿਆ ਕਿ ਤੇਰਾ ਇਹ ਬੜਾ ਵੱਡਾ ਅਪਰਾਧ ਹੈ
ਕੌਣ ਸ਼ਲਾਘਾ ਕਰੇ ਸਾਧ
ਭਲਾ ਪੁਰਸ਼ ਤੇਰੇ ਇਸ ਅਪਰਾਧ ਦੀ ਸ਼ਲਾਘਾ ਕਰੇਗਾ
ਯਾ ਤੇ ਤੋਏ ਹਤਨ ਕੇ ਹੇਤ ਪੇਪਰ ਬੇਸ ਮੈਂ ਆਏ ਨਕੇਤ
ਇਸ ਕਰਕੇ ਤੈਨੂੰ ਮਾਰਨ ਵਾਸਤੇ ਅਸੀਂ ਬ੍ਰਾਹਮਣ ਦੇ ਭੇਸ ਵਿਚ ਤੇਰੇ ਘਰ ਚੱਲ ਕੇ ਆਏ ਹਾਂ
ਨਾ ਤਾਂ ਸਭ ਰਾਜਨ ਕੋ ਛੋਰ
ਸਿੰਧ ਨੇ ਪਛਾਣ ਲਿਆ ਵੀ ਇਹ ਤਾਂ ਕ੍ਰਿਸ਼ਨ ਜੀ ਨੇ ਜਿਨ੍ਹਾਂ ਤੇ ਪਹਿਲਾਂ ਮੈਂ ਚੜ ਕੇ ਜਾਂਦਾ ਰਿਹਾ ਪਰ ਹੁਣ ਤਾਂ ਮੈਂ ਵੈਰ ਛੱਡ ਕੇ ਘਰ ਬਹਿ ਗਿਆ ਤੇ ਇਹ ਕਹਿੰਦੇ ਨੇ ਹਾਲੇ ਵੀ ਤੂੰ ਉਨ੍ਹਾਂ ਰਾਜਿਆਂ ਨੂੰ ਛੱਡ ਦੇ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਜੇ ਤੂੰ ਆਪਣਾ ਆਪ ਬਚਾਉਣਾ ਚਾਹੁੰਦਾ ਸਾਡੇ ਹੱਥੋਂ ਨਹੀਂ ਮਰਨਾ ਚਾਹੁੰਦਾ ਤੇ ਜਿਹੜੇ ਉਹ ਰਾਜੇ ਤੂੰ ਆਪਣੇ ਕੋਲ ਕੈਦ ਕੀਤੇ ਹੋਏ ਨੇ 20,800 ਰਾਜੇ ਉਹਨਾਂ ਨੂੰ ਕੈਦ ਦੀ ਕੈਦ ਚੋਂ ਛੱਡ ਦੇ ਤਿਆਗ ਦੇ
ਚਲੀਏ ਸੰਗ ਯੁਧਿਸ਼ਠਰ ਔਰ
ਮੇਰੇ ਨਾਲ ਯੁਧਿਸ਼ਠਰ ਕੋਲ ਚੱਲ ਕੇ ਪਹੁੰਚ
ਪਰ ਉਹ ਪਾਏ ਨਿਜ ਪ੍ਰਾਣ ਬਚਾਵੋ ਦੀਨ ਹੋਏ ਅਬ ਰਾਜ ਕਮਾਵੋ
ਮੇਰੇ ਨਾਲ ਚੱਲ ਕੇ ਯੁਧਿਸ਼ਠਰ ਦੇ ਪੈਰੀ ਪੈ ਜਾ ਤੇ ਉਹਦੇ ਪੈਰੀ ਪੈ ਕੇ ਆਪਣਾ ਰਾਜ ਕਮਾ ਲੈ ਤੇ ਤਾਂ ਤੇਰੇ ਪ੍ਰਾਣ ਬਚ ਸਕਦੇ ਨੇ ਤੇ ਤੂੰ ਦੀਨ ਹੋ ਕੇ ਉਹਦੇ ਅੱਗੇ ਆਪਣਾ ਰਾਜ ਚਲਾਣਾ ਕਰ
ਨਹੀਂ ਤਾਂ ਹੋਇਆ ਯੁੱਧ ਹਮਾਰਾ
ਤਾਂ ਫਿਰ ਆਪਣਾ ਯੁੱਧ ਹੋਵੇਗਾ
ਜਿੱਤਾਂਗੇ ਤੁਝ ਸਾਰੇ ਅਖਾੜਾ
ਅਖਾੜਾ ਰਚ ਕੇ ਅਸੀਂ ਤੈਨੂੰ ਜਿੱਤਾਂਗੇ ਹਰਾਵਾਂਗੇ
ਕਿਦੋਂ ਹਮੇ ਤੁਮ ਜੀਤਨ ਕਰੀਏ
ਫਿਰ ਤੂੰ ਸਾਨੂੰ ਜਿੱਤ ਲੈ ਦੋ ਕੰਮ ਨੇ ਜਾਂ ਅਸੀਂ ਤੈਨੂੰ ਜਿੱਤਾਂਗੇ ਜਾਂ ਤੂੰ ਸਾਨੂੰ ਜਿੱਤ ਲੈ
ਨਗਰ ਨਹੀਂ ਤਾਂ ਹੋਇਆ ਯੁੱਧ ਹਮਾਰਾ ਜੀਤਾਂਗੇ ਤੁਝ ਤਾਰ ਅਖਾਰਾ ਕਿਦੋਂ ਹਮੇ ਤੁਮ ਜੀਤਨ ਕਰੀਏ ਪਿੱਛੇ ਮਨ ਭਾਵਤ ਅਨਸਰੀਏ
ਤੂੰ ਸਾਨੂੰ ਜਿੱਤ ਲੈ ਤੇ ਬਾਅਦ ਵਿਚ ਆਪਣੀ ਮਨ ਭਾਉਂਦੀ ਕਰੀ ਜਾਈ ਜੋ ਤੇਰੇ ਮਨ ਵਿਚ ਆਵੇ
ਸੁਣ ਕੇ ਜਰਾ ਸੰਧ ਇਸ ਧਾਰੇ
ਜਰਾ ਸੰਧ ਬੋਲਿਆ
ਗਰਬਤ ਅਤਮੁਖ ਗਿਰਾ ਉਚਾਰੇ
ਘਰ ਦੇ ਵਿੱਚ ਬੋਲਿਆ ਜਰਾਸੰਧ ਕਹਿਣ ਲੱਗਾ
ਇਤਨੀ ਸ਼ਕਤ ਰਹਿਣ ਕਰਵੇ ਕੇਰੇ
ਰਾਜੇ ਇੰਨੀ ਸ਼ਕਤੀ ਹੈ ਤੁਹਾਡੇ ਚ ਲੜਾਈ ਕਰਨ ਦੀ ਇੰਨੀ ਤਾਕਤ ਹੈ ਤੁਹਾਡੇ ਚ ਜੰਗ ਕਰਨ ਦੀ
ਕਿਉਂ ਦੀ ਵੇਖ ਬਣਾਏ ਕੁਫੇਰੇ
ਫਿਰ ਬ੍ਰਾਹਮਣ ਬਣ ਕੇ ਕਾਹਨੂੰ ਆਏ ਫਿਰ ਛਤਰੀ ਬਣ ਕੇ ਆਉਂਦੇ ਫਿਰ ਪਤਾ ਲੱਗਦਾ ਵੀ ਤੁਸੀਂ ਕਿੱਡੇ ਕ ਤਾਕਤਵਰ ਜੇ ਕਹਿੰਦਾ ਜੇ ਇੰਨਾ ਹੀ ਤੁਹਾਡੇ ਚ ਤਾਕਤ ਹੈ ਲੜਨ ਦੀ ਸ਼ਕਤੀ ਹੈ ਤੇ ਫਿਰ ਬ੍ਰਾਹਮਣਾਂ ਦੇ ਭੇਸ ਵਿੱਚ ਕਿਉਂ ਆਏ ਹੋ
ਜੋ ਮੈਂ ਬੰਧ ਲਏ ਮੈਂ ਪਾਲਾ ਕੇਸੋਂ ਕਰਿਓ ਨਾ ਕਪਟ ਕੁਡਾਲਾ
ਇਹ ਭਗਵਾਨ ਕ੍ਰਿਸ਼ਨ ਆ ਜਿਹੜੇ ਰਾਜੇ ਮੈਂ ਕੈਦੀ ਬਣਾਏ ਨੇ 20,800 ਰਾਜੇ ਜਿਹੜੇ ਤੂੰ ਕਹਿ ਰਿਹਾ ਇਹਨਾਂ ਨੂੰ ਮੈਂ ਜੰਗ ਦੇ ਮੈਦਾਨ ਚ ਜਿੱਤ ਕੇ ਕੈਦੀ ਬਣਾਇਆ ਕਿਸੇ ਨਾਲ ਕਪਟ ਨਹੀਂ ਕੀਤਾ ਜਿਵੇਂ ਤੁਸੀਂ ਕਰ ਰਹੇ ਹੋ ਕਿਸੇ ਨਾਲ ਕਪਟ ਕਰਕੇ ਨਹੀਂ ਮੈਂ ਕਿਸੇ ਨੂੰ ਛਲੀਆ ਬਣ ਕੇ ਨਹੀਂ ਕਿਸੇ ਨੂੰ ਬੰਨੇ ਆ ਯੁੱਧ ਕਰਕੇ ਬੰਨੇ ਹਨ
ਜਿਮ ਤੁਮ ਆਏ ਕਪਟੀ ਹੋਏ ਇਮ ਛਤਰੀ ਕਰ ਸਕੈ ਨਾ ਕੋਏ
ਹੁਣ ਤੁਸੀਂ ਕਪਟੀ ਬਣ ਕੇ ਆਇਓ ਏਦਾਂ ਛਤਰੀਆਂ ਦਾ ਕੰਮ ਥੋੜੀ ਆ ਏਦਾਂ ਕਪਟੀ ਬਣ ਕੇ ਆਉਣਾ ਛਤਰੀ ਦਾ ਕੰਮ ਤਿਆ ਸਾਹਮਣੇ ਖਲੋ ਕੇ ਜੰਗ ਦੇ ਮੈਦਾਨ ਚ ਲੜਨਾ
ਮੈਂ ਜੀਤ ਇਮ ਸਕਲ ਨਰੇਸ਼
ਮੈਂ ਇਸੇ ਤਰ੍ਹਾਂ ਜੰਗ ਕਰਕੇ ਸਾਰੇ ਰਾਜਿਆਂ ਨੂੰ ਜਿੱਤਿਆ ਹੈ
ਯੁੱਧ ਮੈਂ ਕਹਿ ਦੇ ਕਰੈ ਅਸ਼ੇਸ਼
ਯੁੱਧ ਕਰਕੇ ਜੰਗ ਦੇ ਵਿਚ ਜਿੱਤੇ ਹਨ
ਸੰਤ ਸ਼ਿਆਮ ਕੰਨ ਪੁਨਹ ਬਖਾਨਾ
ਸਿੰਧ ਏਦਾਂ ਬੋਲਿਆ ਸੁਣ ਕੇ ਅੱਗੋਂ ਭਗਵਾਨ ਕ੍ਰਿਸ਼ਨ ਜੀ ਬੋਲੇ
ਕਿਉਂ ਅਸ ਕਰ ਤੋ ਮਾਨ ਮਾਨਾ
ਜਰਾਸੰਧ ਏਦਾਂ ਦਾ ਮਾਣ ਆਪਣੇ ਮਨ ਚ ਤੂੰ ਕਾਹਦਾ ਕਰਦਾ
ਨਿਰਤ ਬਲੀ ਅਤ ਭਏ ਅਨੇਕ
ਬੜੇ ਬਲੀ ਰਾਜੇ ਤੇਰੇ ਤੋਂ ਪਹਿਲਾਂ ਹੋ ਕੇ ਚਲੇ ਗਏ ਨੇ
ਅੰਤ ਕਾਲ ਮੈਂ ਰਹੋ ਨਾ ਏਕ
ਕਾਲ ਆਉਂਦਾ ਉਦੋਂ ਫਿਰ ਬੜੇ ਬੜੇ ਤਾਕਤਵਰ ਰਾਜੇ ਵੀ ਸੰਸਾਰ ਦੇ ਵਿਚ ਨਹੀਂ ਰਹੇ
ਉਤੋਂ ਨਾ ਬਲ ਜੇ ਹਮਰੇ ਮਾਏ
ਸੁਣ ਜੇ ਸਾਡੇ ਵਿਚ ਬਲ ਨਾ ਹੁੰਦਾ ਸਾਡੇ ਚ ਤਾਕਤ ਨਾ ਹੁੰਦੀ
ਤੁਮ ਸਮ ਸੂਰ ਲੜਨ ਕਿਮ ਚੈ
ਤੇਰੇ ਵਰਗੇ ਸੂਰਮੇ ਨਾਲ ਅਸੀਂ ਕਿਵੇਂ ਲੜਨਾ ਚਾਹੁੰਦੇ ਸਾਡੇ ਤਾਕਤ ਆ ਤਾਂ ਹੀ ਤਾਂ ਤੇਰੇ ਘਰ ਆ ਕੇ ਤੈਨੂੰ ਵਿਗਾੜ ਰਹੇ ਆ ਵੀ ਤਾਂ ਸਾਡਾ ਛਤਰੀ ਧਰਮ ਹੀ ਹੈ ਨਾ ਕਹਿੰਦੇ ਜੀ ਅਸੀਂ ਸੂਰਮੇ ਨਾ ਹੁੰਦੇ ਤੇ ਤੇਰੇ ਨਾਲ ਲੜਨਾ ਕਿਵੇਂ ਚਾਹੁੰਦੇ
ਦੁਸ਼ਟ ਦਮਨ ਮਮ ਨਾਮ ਸਦੀਵਾ ਪਰ ਕ੍ਰਿਸ਼ਨ ਤਨ ਮੈਂ ਅਬ ਸੀਵਾ
ਦੁਸ਼ਟਾਂ ਦਾ ਨਾਸ਼ ਕਰਨਾ ਇਹ ਮੇਰਾ ਨਾਂ ਹੈ ਤੇ ਤੇਰੇ ਜੈਸੇ ਦੁਸ਼ਟਾਂ ਦਾ ਖਾਤਮਾ ਕਰਨਾ ਮੇਰਾ ਧਰਮ ਹੈ
ਭੀਮ ਸੈਨ ਇਹ ਦੇਖੋ ਸੂਰਾ
ਮੇਰੇ ਇੱਕ ਪਾਸੇ ਮੇਰਾ ਸੂਰਮਾ ਖੜਾ ਇਹਦਾ ਨਾਂ ਭੀਮ ਸੈਨ ਹੈ
ਦੂਜਿਓ ਅਰਜਨ ਲੱਖ ਬਲ ਪੂਰਾ
ਦੂਜੇ ਪਾਸੇ ਮੇਰੇ ਅਰਜਨ ਖੜਾ ਜਿਹੜਾ ਬੜਾ ਬਲਵਾਨ ਹੈ
ਤੀਨੋ ਆਪਣੇ ਨਾਮ ਬਚਾਏ ਜੋਏ ਮੈਂ ਕਰੋ ਜੋ ਇੱਕ ਮਨ ਬਾਏ
ਤੀਸਰਾ ਮੈਂ ਮੇਰਾ ਨਾਂ ਹੈ ਕ੍ਰਿਸ਼ਨ ਹੁਣ ਇਹ ਚੋਣ ਤੂੰ ਕਰ ਵੀ ਸਾਡੇ ਤਿੰਨਾਂ ਚ ਤੂੰ ਕਿਹੜੇ ਨਾਲ ਲੜਨਾ ਚਾਹੁੰਦਾ ਕੱਲਾ ਤੂੰ ਤੇ ਕੱਲਾ ਸਾਡੇ ਚ ਹੋਵੇਗਾ ਸਾਡੇ ਤਿੰਨਾਂ ਵਿਚੋਂ ਤੂੰ ਕਿਹਦੇ ਨਾਲ ਲੜਨਾ ਚਾਹੁੰਦਾ ਤਿੰਨਾਂ ਚੋਂ ਇੱਕ ਤੇ ਨਾਂ ਰੱਖ ਦੇ
ਸਜੋ ਕੈਦ ਤੇ ਭੂਪਤ ਸਾਰੇ
ਜੇ ਲੜਨਾ ਨਹੀਂ ਚਾਹੁੰਦਾ ਤੇ ਫਿਰ ਸਾਰੇ ਰਾਜਿਆਂ ਨੂੰ ਛੱਡ ਦੇ
ਧਰਮ ਰਾਜ ਕੇ ਚਲੋ ਅਗਾਰੇ
ਸਰ ਦੇ ਅੱਗੇ ਚੱਲ ਕੇ ਚਰਨਾ ਤੇ ਟਹਿ ਜਾ
ਜੀਵਤ ਜਗ ਮੈਰੋ ਚਿਰ ਕਾਲਾ
ਲੰਮੇ ਸਮੇਂ ਤੱਕ ਜੀਵਦਾ ਰਹੇਗਾ
ਭੋਗੋ ਰਾਜ ਆਨੰਦ ਵਿਸਾਲਾ
ਸਾਰੇ ਸੁਖ ਪ੍ਰਾਪਤ ਹੋਣਗੇ
ਨਹੀਂ ਤਾਂ ਜੁਦ ਕਰੋ ਹਮ ਸਾਥ ਤੇ ਮੈਂ ਇੱਕ ਸੋਹੇ ਨਰਨਾਥ
ਸਾਡੇ ਨਾਲ ਯੁੱਧ ਕਰ ਸਾਡੇ ਤਿੰਨਾਂ ਵਿੱਚੋਂ ਇੱਕ ਨਾਲ ਕਿਸੇ ਨਾਲ ਵੀ ਯੁੱਧ ਕਰ ਲੈ
ਸੁਣਤ ਭੂਪ ਔਰ ਕ੍ਰੋਧ ਵਧਾਵਾ
ਇਹ ਜਰਾਸੰਧ ਬੜੇ ਗੁੱਸੇ ਵਿਚ ਆਇਆ
ਸਭਾ ਛੋੜ ਅੰਤਰ ਪ੍ਰਵਿਸ਼ਾਵਾ
ਛੱਡ ਕੇ ਇੱਕ ਵਾਰੀ ਅੰਦਰ ਚਲਾ ਗਿਆ
ਸੁਤ ਸਹਿਦੇਵ ਆਪਣੇ ਦੇਖਾ
ਆਪਣੇ ਪੁੱਤਰ ਨੂੰ ਵੇਖਿਆ ਜਾ ਕੇ ਜਰਾਸੰਧ ਨੇ ਪਹਿਲਾਂ ਆਪਣਾ ਇਹਦਾ ਪੁੱਤਰ ਸੀ ਉਹਦਾ ਨਾਂ ਸਹਿਦੇਵ ਸੀ ਉਹਦੇ ਕੋਲ ਗਿਆ
ਰਾਜ ਤਿਲਕ ਅਬ ਠੇਕ ਸ਼ੇਖਾ
ਪਹਿਲਾਂ ਉਹਨੂੰ ਰਾਜ ਦਾ ਤਿਲਕ ਦੇ ਦਿੱਤਾ ਕਹਿੰਦਾ ਮੇਰਾ ਹੁਣ ਕੋਈ ਪਤਾ ਨੀ ਕਿ ਮੈਂ ਮਾਰਿਆ ਜਾਵਾਂ ਕਿ ਜਿੱਤਿਆ ਜਾਵਾਂ ਇਸ ਕਰਕੇ ਪਹਿਲਾਂ ਮੈਂ ਤੈਨੂੰ ਰਾਜ ਤਿਲਕ ਦੇ ਰਿਹਾ
ਹੁਣ ਬਾਹਰ ਆਇਓ ਹਰੀ ਪਾਸ
ਪੁੱਤਰ ਨੂੰ ਰਾਜ ਦੇ ਕੇ ਤਿਲਕ ਦੇ ਕੇ ਫਿਰ ਇਹ ਬਾਹਰ ਆਇਆ ਭਗਵਾਨ ਕ੍ਰਿਸ਼ਨ ਜੀ ਕੋਲ
ਬੋਲਿਓ ਆਪਣੋ ਓਜ ਪ੍ਰਕਾਸ਼
ਗੱਲ ਸੰਭਾਲ ਕੇ ਜਰਾਸੰਧ ਕਮਰ ਕੱਸਾ ਕਰਕੇ ਬੋਲਿਆ
ਤੁਮ ਤੀਨੋ ਮੁਝ ਕਰ ਚੱਲ ਆਏ ਲੜੋ ਮੋਏ ਤੋਂ ਕ੍ਰੋਧ ਵਧਾਏ
ਕਹਿੰਦਾ ਤੁਸੀਂ ਤਿੰਨੇ ਮੇਰੇ ਘਰ ਚੱਲ ਕੇ ਆਏ ਹੋ ਇਸ ਕਰਕੇ ਤੁਸੀਂ ਤਿੰਨੇ ਮੇਰੇ ਨਾਲ ਲੜੋ ਤਿੰਨੇ ਮੇਰੇ ਨਾਲ ਜੰਗ ਕਰੋ
ਤੀਨੋ ਸੋ ਇੱਕ ਲੜੋ
ਮੈਂ ਤੁਹਾਡੇ ਤਿੰਨਾਂ ਨਾਲ ਕੱਲਾ ਲੜਾਂਗਾ ਜਰਾਸੰਧ ਵੀ ਸੂਰਮਾ ਸੀ ਬਲਵਾਨ ਸੀ, ਉਹ ਵੀ ਅੱਗੋਂ ਡਰਿਆ ਨਹੀਂ, ਕਹਿੰਦਾ ਤੁਸੀਂ ਤਿੰਨ ਆਏ ਹੋ ਨਾ, ਮੇਰੇ ਘਰ ਚੱਲ ਕੇ ਆਏ ਹੋ, ਤੇ ਕਹਿੰਦਾ ਮੈਂ ਤੁਹਾਡੇ ਤਿੰਨਾਂ ਨਾਲ ਇਕੱਲਾ ਲੜਾਂਗਾ,
ਮਹਾਓਜ ਆਪਣੋ ਮੈਂ ਧਰੋ,
ਮੈਂ ਆਪਣਾ ਮਹਾਬਲ ਧਾਰਨ ਕਰਾਂਗਾ,
ਤੁਮ ਤੀਨੋ ਕੋ ਕਰੋ ਸੰਘਾਰ, ਕਹਿ ਮੁਝ ਕੋ ਲੜ ਕੇ ਲਿਓ ਮਾਰ,
ਜਾਂ ਮੈਂ ਤੁਹਾਨੂੰ ਤਿੰਨਾਂ ਨੂੰ ਮਾਰ ਦਿਆਂਗਾ, ਤੇ ਜਾਂ ਫਿਰ ਤੁਸੀਂ ਲੜ ਕੇ ਮੈਨੂੰ ਮਾਰ ਦਿਓ।
ਸੁਣ ਕਨੀ ਸ਼ਾਮ ਉਚਾਰਨ ਕੀਨ, ਏਕਲ ਸੋ ਹਮ ਲੜਨ ਜੇ ਤੀਨ।
ਫਿਰ ਅੱਗੋਂ ਭਗਵਾਨ ਕ੍ਰਿਸ਼ਨ ਜੀ ਬੋਲੇ, ਕਹਿੰਦੇ ਜਰਾ ਸਿੰਧ ਇਹ ਨੀ ਨੀਤੀ ਵੀ ਤੂੰ ਕੱਲਾ ਤੇ ਅਸੀਂ ਤਿੰਨ, ਅਸੀਂ ਤਿੰਨੇ ਕੱਲੇ ਨਾਲ ਲੜੀਏ, ਇਹ ਨੀਤੀ ਨੀ ਕਹਿੰਦੀ।
ਨਿਰਬਲ ਹੋਏ ਕਰਤ ਬਿਦ ਤੈਸੇ,
ਅਸੀਂ ਨਿਰਬਲ ਹੁੰਦੇ ਤੇ ਫਿਰ ਅਸੀਂ ਭਾਵੇਂ ਤਿੰਨੇ ਲੜ ਕੇ ਤੇਰੇ ਨਾਲ ਲੜਦੇ, ਪਰ ਅਸੀਂ ਵੀ ਨਿਰਬਲ ਨਹੀਂ ਹਾਂ।
ਹਮ ਤੋ ਆਪਣੋ ਬਲ ਲਗੂ ਜਾਨ,
ਅਸੀਂ ਆਪਣਾ ਬਲ ਛੋਟਾ ਨਹੀਂ ਜਾਣਦੇ।
ਇੱਕ ਤੋਂ ਜਾਂਚ ਲਿਓ ਬੁੱਧੀਮਾਨ,
ਸਾਡੇ ਤਿੰਨਾਂ ਚੋਂ ਇੱਕ ਦੀ ਚੋਣ ਕਰ ਲੈ ਵੀ ਤੇਰੇ ਨਾਲ ਕੌਣ ਲੜੇ।
ਦੋਨੋ ਲੜੇ ਨਾ ਬੋਲੇ ਔਰ,
ਬਾਕੀ ਅਸੀਂ ਦੋਵੇਂ ਖਲੋਤੇ ਰਵਾਂਗੇ ਤੇ ਤੇਰੀਆਂ ਫੌਜਾਂ ਨੂੰ ਵੀ ਕਹਿ ਦੇ ਵੀ ਪਿੱਛੇ ਖਲੋ ਕੇ ਵੇਖੀ ਜਾਣ।
ਬਲ ਵਿਸਾਲ ਸੋ ਸੰਗਰ ਠੌਰ,
ਵਿਸ਼ਾਲ ਬਲ ਧਾਰਨ ਕਰਕੇ ਸੰਗਰ ਹੋਵੇਗਾ।
ਜਰਾ ਸੰਦ ਤਵ ਬਾਕੀ ਉਚਾਰੇ, ਤੁਮ ਬਹੁ ਬਾਰ ਮੋਏ ਤੇ ਹਾਰੇ।
ਸੰਦ ਅੱਗੋਂ ਬੋਲਿਆ, ਕਹਿਣ ਲੱਗਾ ਜੀ ਤੁਹਾਡੇ ਨਾਲ ਤਾਂ ਮੈਂ ਕਈ ਵਾਰੀ ਪਹਿਲਾਂ ਲੜ ਚੁੱਕਾ। ਭਗਵਾਨ ਕ੍ਰਿਸ਼ਨ ਨੂੰ ਕਹਿੰਦਾ, ਕ੍ਰਿਸ਼ਨ ਜੀ ਤੁਹਾਡੇ ਨਾਲ ਤਾਂ ਕਈ ਵਾਰ ਮੈਂ ਪਹਿਲਾਂ ਲੜ ਚੁੱਕਾ ਤੇ ਹਾਰ ਚੁੱਕੇ ਹੋ ਤੁਸੀਂ ਮੇਰੇ ਤੋਂ।
ਕਰਿਓ ਪਲਾਮਨ ਬਾਰ ਸਤਾਰਾਂ,
17 ਵਾਰ ਤੁਹਾਡੇ ਤੋਂ ਮੈਂ ਹਾਰ ਕੇ ਦੌੜਿਆ ਹਾਂ।
ਬਸਿਓ ਦੁਆਰਕਾ ਤਜ ਰਣ ਛਾਵਾ,
ਕਹਿੰਦੇ ਤੁਸੀਂ ਮਥੁਰਾ ਤਿਆਗ ਕੇ ਦੁਆਰਕਾ ਜਾ ਕੇ ਬਸ ਗਏ।
ਬਦੋ ਨਿਲਾਜ ਸਭਾ ਤੁਮ ਜਨੀਅਤ,
ਤੁਸੀਂ ਵੀ ਨਿਲਾਜ ਹੋ। ਮੇਰਾ ਸੂਰਮਾ ਕਾਲ ਜਮਨ ਆਇਆ ਸੀ ਤੁਹਾਨੂੰ ਮਾਰਨ ਲਈ ਤੇ ਤੁਸੀਂ ਅੱਗੇ ਲੱਗ ਕੇ ਦੌੜ ਪਏ ਤੇ ਮੁਚਕੰਦ ਰਿਸ਼ੀ ਦੇ ਗੁਫਾ ਵਿਚ ਜਾ ਵੜੇ, ਉਹਨਾਂ ਲੜਨ ਦੀ ਬਜਾਏ ਦੌੜ ਪਏ ਸੀ। ਕਹਿੰਦੇ ਤੁਸੀਂ ਤਾਂ ਬੜੇ ਨਿਲਾਜ ਹੋ, ਮੈਂ ਨੀ ਤੁਹਾਡੇ ਨਾਲ ਲੜਨਾ।
ਮਾਂ ਭੀਰੂ ਯੋਧਨ ਮੈਂ ਗਿਨੀਅਤ,
ਭੀਰੂ ਹੋ ਯੋਧਿਆਂ ਦੇ ਵਿਚ।
ਅਰਜਨ ਧਨ ਵਿਦਿਆ ਮੈਂ ਮਾਂ,
ਦੂਜਾ ਤੁਹਾਡੇ ਨਾਲ ਅਰਜਨ ਹੈ, ਧਨਖ ਵਿਦਿਆ ਜਾਣਦਾ ਹੈ।
ਸ਼ੋਰਤ ਬਾਣ ਦੂਰ ਰਿਪ ਜਾ,
ਇਹ ਤਾਂ ਦੂਰੋਂ ਹੀ ਦੁਸ਼ਮਣ ਨੂੰ ਆਪਣੇ ਤੀਰਾਂ ਨਾਲ ਮਾਰ ਦਿੰਦਾ, ਨੇੜੇ ਤੱਕ ਨਹੀਂ ਆਉਣ ਦਿੰਦਾ।
ਬਲ ਮੈਂ ਲਘੂ ਜਾਨੀਅਤ ਹੋਂਦੋ,
ਇਸ ਕਰਕੇ ਇਹ ਵੀ ਮੇਰੇ ਤੋਂ ਬਲ ਤੋਂ ਛੋਟਾ, ਕਿਉਂਕਿ ਇਹ ਸਰੀਰ ਕਰਕੇ ਮੇਰੇ ਨਾਲ ਨਹੀਂ ਲੜ ਸਕੇਗਾ। ਦੂਰੋਂ ਤੀਰ ਚਲਾ ਕੇ ਤਾਂ ਲੜ ਲੇਗਾ, ਜੇ ਮੈਂ ਇਹਨੂੰ ਕਹਾਂ ਵੀ ਮੇਰੇ ਨਾਲ ਘੋਲ ਕਰ, ਘੋਲ ਕਰਕੇ ਨੀ ਮੇਰੇ ਨਾਲ ਲੜ ਸਕਦਾ, ਇਸ ਕਰਕੇ ਤੁਸੀਂ ਦੋਵੇਂ ਮੇਰੇ ਨਾਲ ਲੜਨ ਦੇ ਯੋਗ ਨਹੀਂ।
ਇਨ ਸਾਥ ਪਟ ਲੜੈ ਨਾ ਕੋ,
ਹਾਂ ਤੁਹਾਡੇ ਨਾਲ ਜਿਹੜਾ ਤੀਜਾ ਵਿਅਕਤੀ ਹੈ ਇਹਦਾ ਸਰੀਰ ਮੈਨੂੰ ਬਲਵਾਨ ਲੱਗਦਾ, ਇਹਦੇ ਨਾਲ ਬੜੇ ਬੜੇ ਸੂਰਮੇ ਘੁਲਣਾ ਚਾਹੁੰਦੇ ਨੇ ਪਰ ਘੁਲ ਕੇ ਇਹਦੇ ਕੋਲ ਹਾਰਦੇ ਨੇ, ਇਹਦੀ ਮੈਂ ਬੜੀ ਬਲ ਦੀ ਚਰਚਾ ਸੁਣੀ ਹੈ।
ਪਾਉਨ ਪੁੱਤਰ ਇੱਕ ਤੁਮ ਮੈਂ ਭਾਰੇ,
ਇੱਕ ਭੀਮ ਤੁਹਾਡੇ ਵਿਚ ਬਲੀ ਹੈ ਜਿਹਦੇ ਨਾਲ ਮੈਂ ਲੜ ਸਕਦਾ।
ਸੋਜੇ ਠਹਿਰੈ ਮੋਏ ਅਗਾਰੇ,
ਮੇਰੇ ਸਾਹਮਣੇ ਠਹਿਰਦਾ, ਇਹਨੂੰ ਮੇਰੇ ਵੱਲ ਭੇਜ ਦਿਓ, ਇਹਦੇ ਨਾਲ ਮੈਂ ਦੋ ਹੱਥ ਕਰਾਂਗਾ।
ਇਸ ਕੇ ਸਾਥ ਜੁਦ ਮਮ ਹੋਏ, ਦੇਖੋ ਸਭੈ ਲੜੈ ਹਮ ਦੋਏ,
ਨਾਲ ਮੇਰਾ ਯੁੱਧ ਹੋਵੇਗਾ, ਅਸੀਂ ਦੋਵੇਂ ਲੜਾਂਗੇ, ਤੁਸੀਂ ਸਾਰੇ ਖਲੋ ਕੇ ਵੇਖਿਆ ਜੇ ਕਿ ਕਿਵੇਂ ਯੁੱਧ ਹੁੰਦਾ, ਕਿਵੇਂ ਜੰਗ ਹੁੰਦਾ। ਏਦਾਂ ਇਹਨੇ ਜਰਾ ਸੰਧ ਨੇ ਭੀਮ ਨੂੰ ਲਲਕਾਰਿਆ ਕਿ ਭੀਮ ਆ ਕੇ ਮੇਰੇ ਨਾਲ ਯੁੱਧ ਕਰੇ। ਦੋਹਾਂ ਦਾ ਯੁੱਧ ਹੋ ਰਿਹਾ ਕਮਾਸਾਨ, ਕਿਵੇਂ ਭੀਮ ਦੀ ਤੇ ਕ੍ਰਿਸ਼ਨ ਜੀ ਦੀ ਜਿੱਤ ਹੋ ਰਹੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।